दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि बिशन कोयर ने अपने पति लाल चंद नूं आख्या है कि साड़ी पांच वरियां दी लड़की है जिदा नाम है गुजरी सानू चाहिदा कि सतगुरां दे पुत्र दे नाल इहदे रिश्ते दी गल करिए क्योंकि दो पुत्र अजे मंगे नहीं हन उन्हां दी सगाई नहीं हुई दोवां दे विचों जे इक दे नाल भी सतगुरु जी रिश्ता प्रवान कर लैण ते चंगी गल है। लाल चंद ने अपनी पत्नी नूं आख्या है कि तू बहुत चंगी सलाह दित्ती है सानू हुणे ही चाहिदा है कि पंडित नूं आखिए कि साडे वालों सतगुरां दे कोल रिश्ते दी गल करे। कल इथों तक कथा पहुंची सी अज इथों अगे मैं प्रारंभ करदा। दंपत कहे मैं आपस महिया बिपर बुलाए पठ्यो तब तहिया। ग्रंथाकार भाई संतोख सिंह जी लिखदे ने कि दोवां जीआं ने एक दूजे दे नाल सलाह कीती है ते फिर पंडित नूं भेज दिता सतगुरां दे कोल। जह सत गुरु दीवान लगाए नर ब्रिंदन में महा सुहाए। जिथे सतगुरु हरगोबिंद सच्चे पातशाह जी सभा लगा के बैठे हुए सन जिथे के बहुत सारे स्त्रियां पुरुषां दी भीड़ जुड़ी हुई सी उथे सतगुरु सच्चे पातशाह जी वड्डी शोभा पा के बैठे सन। मुख प्रसन्न जन कमल प्रफूला देत आनंद सब मंगल मूला। कवि जी लिखदे ने कि सतगुरु सच्चे पातशाह जी दा मुखड़ा बड़ा प्रसन्न है इस तरह लगदा है कि जिवें कमल दा फुल खिड़िया होवे ते सतगुरु सच्चे पातशाह जी सारियां ही मंगलां दा मूल ने भाव के सारियां खुशियां दा मुढ ने। बिपर आशीर्वाद को दीना तब गुरदास पृथक कर लीना। पंडित सतगुरां दे लागे गया जाके आशीर्वाद दिता जदों आशीर्वाद दिता उसे वेले भाई गुरदास जी ने सारिया तो वखरा पंडित नूं कर ले। सकल बारता कह समझाई गोरसत हित मैं आन सगाई। पंडित नूं वखरा लिजा के कारण पुछया उस वेले फिर भाई गुरदास नूं उस पंडित ने सारी वार्ता समझाई है कि मैं ते सतगुरां दे पुत्र दे वास्ते रिश्ता लैके आया सगाई लैके आया। सुन गुर टिग गम न्यो तब पाई कहीं बार ता बिपर बताई। भाई गुरदास जी ने पंडित दी गल नूं सुनिया ते फिर सतगुरां दे कोल आण के अर्ज कीते सारी जिहड़ी वार्ता सी ना जो पंडित ने सुनाई सी उह सतगुरां नूं भाई गुरदास ने सुना दित्ती। कर सन्मान बिठायो पास ਜਾਏ ਟਿਗ ਪਠ ਗੁਰ ਦਾਸ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਬੜੇ ਹੀ ਸਨਮਾਨ ਦੇ ਨਾਲ ਆਪਣੇ ਲਾਗੇ ਬਿਠਾਇਆ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਕਿ ਭਾਈ ਜੀ ਤੁਸੀਂ ਚਲੇ ਜਾਓ ਅਣੀ ਰਾਏ ਦੇ ਕੋਲ। ਬੂਜੋ ਆਸ਼ ਕਰ ਨਿਰਜਾਸੂ ਮਨ ਪ੍ਰਥਮ ਬਿਆ ਹੋਏ ਤਾਸੂ। ਸਤਿਗੁਰਾਂ ਨੇ ਭਾਈ ਗੁਰਦਾਸ ਨੂੰ ਆਖਿਆ ਕਿ ਅਣੀ ਰਾਏ ਦੇ ਕੋਲ ਪਹੁੰਚੋ, ਉਹਦੇ ਇਰਾਦੇ ਦਾ ਪਤਾ ਕਰੋ ਕਿ ਉਹ ਸਗਾਈ ਕਰਨ ਦੇ ਵਾਸਤੇ ਰਾਜੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਅਣੀ ਰਾਏ ਮੰਨ ਜਾਏ ਸਗਾਈ ਦੇ ਵਾਸਤੇ ਤੇ ਪਹਿਲਾਂ ਉਹਦਾ ਵਿਆਹ ਹੋਵੇ। ਪੁਨ ਸ੍ਰੀ ਤੇਗ ਬਹਾਦਰ ਕਰਨ ਜਿਮ ਜਗ ਰੀਤ ਤਥਾ ਅਨੁਸਰਨ। ਸਤਿਗੁਰੂ ਜੀ ਕਹਿੰਦੇ ਨੇ ਕਿ ਅਣੀ ਰਾਏ ਤੋਂ ਬਾਅਦ ਫੇਰ ਸ੍ਰੀ ਤੇਗ ਬਹਾਦਰ ਦਾ ਵਿਆਹ ਕੀਤਾ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੀ ਜਗਤ ਦੀ ਮਰਿਆਦਾ ਇਹੀ ਹੈ ਕਿ ਪਹਿਲਾਂ ਵੱਡੇ ਬੱਚੇ ਦਾ ਵਿਆਹ ਹੁੰਦਾ ਤੇ ਫੇਰ ਉਸ ਤੋਂ ਛੋਟੇ ਦਾ ਹੁੰਦਾ। ਇਸ ਕਰਕੇ ਭਾਈ ਗੁਰਦਾਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਅਣੀ ਰਾਏ ਨੂੰ ਪੁੱਛੋ ਉਹਦੀ ਕੀ ਮਰਜ਼ੀ ਹੈ, ਸਾਡਾ ਜੀ ਕਰਦਾ ਹੈ ਕਿ ਪਹਿਲਾਂ ਅਣੀ ਰਾਏ ਦਾ ਰਿਸ਼ਤਾ ਕਰੀਏ ਤੇ ਉਸ ਤੋਂ ਬਾਅਦ ਛੋਟੇ ਤੇਗ ਬਹਾਦਰ ਦਾ ਕਰਾਂਗੇ। ਸੁਣ ਗੁਰ ਬਚ ਗਮ ਨਿਉ ਗੁਰਦਾਸ ਬੈਠ ਅਣੀ ਰਾਏ ਕੇ ਪਾਸ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਭਾਈ ਗੁਰਦਾਸ ਜੀ ਅਣੀ ਰਾਏ ਦੇ ਕੋਲ ਪਹੁੰਚੇ ਨੇ, ਜਾ ਕੇ ਉਹਨਾਂ ਦੇ ਲਾਗੇ ਬਹਿ ਗਏ। ਜਿਸ ਕੈ ਹਰਖ ਸੋਗ ਨਹੀਂ ਕੋ ਹਾਣ ਰੁਲਾਵ ਸਮਾਨ ਦੋ। ਅਣੀ ਰਾਏ ਦਾ ਸੁਭਾਅ ਕਿਸ ਤਰ੍ਹਾਂ ਦਾ, ਉਹਦੇ ਬਾਰੇ ਗੱਲ ਕਰਦੇ ਨੇ ਕਵੀ ਸੰਤੋਖ ਸਿੰਘ ਜੀ। ਕਵੀ ਜੀ ਲਿਖਦੇ ਨੇ ਕਿ ਅਣੀ ਰਾਏ ਐਸਾ ਹੈ, ਨਾ ਕਦੇ ਖੁਸ਼ੀ ਦੇ ਵਿਚ ਖੁਸ਼ ਹੁੰਦਾ ਬਹੁਤਾ ਤੇ ਨਾ ਹੀ ਗਮੀ ਉਹਨੂੰ ਕਦੇ ਪਾਉਂਦੀ। ਹਾਣ ਰੁਲਾਵ ਸਮਾਨਾ ਦੋ, ਉਸ ਦੇ ਵਾਸਤੇ ਹਾਨੀ ਵੀ ਵੈਸੀ ਤੇ ਲਾਭ ਵੀ ਐਸਾ। ਉਸਤਤ ਨਿੰਦਾ ਮਾਣ ਅਮਾਨਾ ਸ਼ਤਰੂ ਮਿੱਤਰ ਨਿਤ ਲਖੈ ਸਮਾਨਾ। ਅਣੀ ਰਾਏ ਦੇ ਵਾਸਤੇ ਉਸਤਤ ਵੀ ਵੈਸੀ ਔਰ ਨਿੰਦਿਆ ਵੀ ਵੈਸੀ, ਉਸ ਦੇ ਵਾਸਤੇ ਮਾਣ ਸਤਿਕਾਰ ਵੀ ਵੈਸਾ ਤੇ ਅਪਮਾਨ ਵੀ ਵੈਸਾ ਹੀ। ਸ਼ਤਰੂ ਮਿੱਤਰ ਨਿਤ ਲਖੈ ਸਮਾਨਾ, ਆਪਣੇ ਵੈਰੀਆਂ ਨੂੰ ਤੇ ਸ਼ਤਰੂਆਂ ਨੂੰ ਮਾਨੋ ਕੇ ਇੱਕੋ ਜਿਹਾ ਸਮਝਣ ਵਾਲਾ ਸੀ ਅਣੀ ਰਾਏ। ਵੇਖੇ ਅਮਰਤ ਯਾਰ ਮਾਟੀ ਹੇਮ ਸਮਝਾਨ ਬ੍ਰਿਤੀ ਆਤਮ ਸ਼ੇਮ। ਉਹਦੇ ਵਾਸਤੇ ਜਿਹੜਾ ਜ਼ਹਿਰ ਹੈ ਉਹ ਵੀ ਅੰਮ੍ਰਿਤ ਵਰਗਾ ਸੀ ਤੇ ਅੰਮ੍ਰਿਤ ਵੀ ਜ਼ਹਿਰ ਵਰਗਾ ਸੀ, ਭਾਵ ਕੇ ਦੋਵਾਂ ਦੇ ਵਿਚ ਕੋਈ ਫਰਕ ਨਹੀਂ ਸੀ। ਉਹਦੇ ਵਾਸਤੇ ਮਿੱਟੀ ਵੀ ਵੈਸੀ ਸੀ ਤੇ ਸੋਨਾ ਵੀ ਵੈਸਾ ਸੀ। ਇਸ ਤਰੀਕੇ ਦੀ ਸੰਵਿਰਤੀ ਦਾ ਧਾਰਨੀ ਸੀ ਅਣੀ ਰਾਏ। ਬੈਠਿਓ ਨਿਕਟ ਜਾਏ ਗੁਰਦਾਸ ਕਹੀ ਸਗਾਈ ਕਰਬੇ ਤਾਸ। ਭਾਈ ਗੁਰਦਾਸ ਜੀ ਜਾ ਕੇ ਅਣੀ ਰਾਏ ਦੇ ਕੋਲ ਬੈਠੇ ਨੇ ਤੇ ਉਸ ਨੂੰ ਸਗਾਈ ਕਰਨ ਦੇ ਵਾਸਤੇ ਆਖਿਆ। ਸਮਿਉ ਨਮਤ ਸੁਣਤ ਬਚ ਬੋਲਾ ਬ੍ਰਹਮ ਗਿਆਨ ਮੈਂ ਸਦਾ ਅਡੋਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਅਣੀ ਰਾਏ ਬ੍ਰਹਮ ਗਿਆਨ ਦੇ ਵਿਚ ਹਮੇਸ਼ਾ ਅਡੋਲ ਰਹਿੰਦਾ ਸੀ ਉਹ ਫਿਰ ਮਸਤਾਂ ਦੇ ਵਾਂਗ ਇੰਜ ਬੋਲਿਆ। ਕਹਿੰਦਾ ਕਹਾਂ ਨਾਮ ਤੁਮ ਕਹੋ ਸਗਾਈ ਕੋ ਕਾਰਜ ਸੁਧਰੈ ਕਰਵਾਈ। ਜਦੋਂ ਭਾਈ ਗੁਰਦਾਸ ਨੇ ਸਗਾਈ ਦੀ ਗੱਲ ਕੀਤੀ ਤੇ ਮਸਤਾਂ ਦੇ ਵਾਂਗ ਅਣੀ ਰਾਏ ਕਹਿੰਦਾ ਕਹਾਂ ਨਾਮ ਤੁਮ ਕਹੋ ਸਗਾਈ, ਕਹਿਣ ਤੋਂ ਭਾਵੇ ਕਿ ਸਗਾਈ ਕਿਸ ਦਾ ਨਾਮ ਤੁਸੀਂ ਕਹਿੰਦੇ ਹੋ। ਔਰ ਕਹਿੰਦਾ ਕੋ ਕਾਰਜ ਸੁਧਰੈ ਕਰਵਾਈ, ਜੇ ਭਾਈ ਜੀ ਮੈਂ ਸਗਾਈ ਕਰਾ ਵੀ ਲਵਾਂਗਾ ਤੇ ਮੇਰਾ ਕਿਹੜਾ ਕਾਰਜ ਸਹੁਰੇਗਾ। ਕਹਿ ਸਮਝਾਇਓ ਰੀਤ ਜਗਤ ਕੀ ਸਭ ਉਤਪਤੀ ਗ੍ਰਸਤ ਕੀ। ਜਦੋਂ ਇਸ ਤਰ੍ਹਾਂ ਦਾ ਭਾਈ ਦੇ ਉੱਤੇ ਸਵਾਲ ਕੀਤਾ ਅਣੀ ਰਾਏ ਨੇ, ਅਣੀ ਰਾਏ ਨੂੰ ਸਮਝਾਇਆ ਫਿਰ ਭਾਈ ਗੁਰਦਾਸ ਨੇ, ਕਹਿੰਦੇ ਨੇ ਕਿ ਰੀਤ ਜਗਤ ਕੀ, ਕਿ ਦੁਨੀਆਂ ਦੀ ਜਗਤ ਦੀ ਐਸੀ ਰੀਤੀ ਹੈ, ਰਿਸ਼ਤਾ ਹੁੰਦਾ ਹੈ ਫਿਰ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਜਦੋਂ ਮਨੁੱਖ ਗ੍ਰਸਤ ਮਾਰਗ ਦੇ ਵਿਚ ਪੈਂਦਾ ਤੇ ਫਿਰ ਗ੍ਰਸਤ ਮਾਰਗ ਤੋਂ ਹੀ ਦੁਨੀਆਂ ਦੀ ਉਤਪਤੀ ਹੁੰਦੀ। ਜਬੇ ਵਿਆਹ ਤਬ ਹੋਏ ਕਾਰਵਾਰੋ ਆਗੇ ਬੰਸ ਵਧੈ ਪਰਵਾਰੋ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਦਾ ਵਿਆਹ ਹੋ ਜਾਂਦਾ ਫਿਰ ਉਹ ਆਪਣੇ ਘਰ ਵਾਲਾ ਬਣ ਜਾਂਦਾ ਤੇ ਫਿਰ ਉਹਦੀ ਜਿਹੜੀ ਵੰਸ਼ ਹੈ ਨਾ ਉਹ ਇਥੋਂ ਅੱਗੇ ਦੀ ਅੱਗੇ ਵੱਧਦੀ ਰਹਿੰਦੀ। ਸੁਣ ਤਬਖਾਨਿਓ ਮੋਹਿ ਨਾ ਬਾਛੇ ਬਿਨਾ ਗ੍ਰਸਤ ਤੇ ਹਮੇ ਮਾਇਆਛੇ। ਜਦੋਂ ਇਸ ਤਰ੍ਹਾਂ ਦੀ ਗੱਲ ਦੱਸੀ ਉਸ ਵੇਲੇ ਫਿਰ ਤੋਂ ਬੋਲੇ ਨੇ ਅਨੀ ਰਾਏ ਕਹਿੰਦੇ ਨੇ ਕਿ ਮੈਨੂੰ ਕੋਈ ਵੀ ਐਸੀ ਲਾਲਸਾ ਨਹੀਂ ਹੈ, ਮੇਰੀ ਕੋਈ ਐਸੀ ਇੱਛਾ ਨਹੀਂ ਹੈ, ਮੈਂ ਗ੍ਰਸਤ ਮਾਰਗ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ, ਮੈਂ ਤੇ ਇਸ ਤਰ੍ਹਾਂ ਹੀ ਚੰਗਾ। ਹਰ ਖਸੋਗ ਕੋ ਮੂਲ ਬਿਸਾਲਾ ਜਾਲ ਫਸਾਵਣ ਕੋ ਜਨ ਜਾਲਾ। ਅਨੀ ਰਾਏ ਜੀ ਕਹਿੰਦੇ ਨੇ ਕਿ ਖੁਸ਼ੀਆਂ ਤੇ ਗਮੀਆਂ ਦਾ ਜਿਹੜਾ ਮੁੱਢ ਹੈ ਨਾ ਉਹ ਮਾਨੋ ਕਿ ਗ੍ਰਸਤ ਮਾਰਗ ਹੈ। ਕਹਿੰਦਾ ਜਾਲ ਫਸਾਵਣ ਕੋ ਜੰਜਾਲਾ, ਕਹਿਣ ਤੋਂ ਪਾਵੇ ਹੈ ਕਿ ਗ੍ਰਸਤ ਰੂਪੀ ਜੰਗਲ ਜੀਵ ਨੂੰ ਫਸਾਉਂਦਾ ਹੈ ਮਾਨੋ ਇੱਕ ਜਾਲ ਦੀ ਤਰ੍ਹਾਂ, ਤੇ ਮੈਂ ਇਸ ਜਾਲ ਦੇ ਵਿੱਚ ਫਸਣਾ ਨਹੀਂ ਚਾਹੁੰਦਾ। ਆਬ ਇੱਕ ਰਸ ਮੈਂ ਬ੍ਰਿਤੀ ਨਿਤ ਝੂਲਤ ਸਰਬ ਜਗਤ ਸਮਤਾ ਨਹੀਂ ਭੂਲਤ। ਅਨੀ ਰਾਏ ਜੀ ਭਾਈ ਗੁਰਦਾਸ ਨੂੰ ਕਹਿੰਦੇ ਨੇ ਕਿ ਇਸ ਵੇਲੇ ਮੇਰੀ ਜਿਹੜੀ ਬਿਰਤੀ ਹੈ ਨਾ ਇੱਕ ਰਸ ਦੇ ਵਿੱਚ ਟਿਕੀ ਹੋਈ ਹੈ, ਹਮੇਸ਼ਾ ਇੱਕ ਰਸ ਦੇ ਵਿੱਚ ਮੇਰੀ ਬਿਰਤੀ ਝੂਲਦੀ ਹੈ। ਸਰਬ ਜਗਤ ਸਮਤਾ ਨਹੀਂ ਭੂਲਤ, ਮੈਨੂੰ ਸਾਰੀ ਦੁਨੀਆ ਇੱਕ ਬਰਾਬਰ ਲੱਗਦੀ ਹੈ ਔਰ ਮੈਂ ਇਸ ਗੱਲ ਤੋਂ ਭੁੱਲਣਾ ਨਹੀਂ ਚਾਹੁੰਦਾ ਕਿਸੇ ਝਮੇਲੇ ਦੇ ਵਿੱਚ ਪੈ ਕੇ। ਸੁਣ ਗੁਰਦਾਸ ਕਰੀ ਤਬ ਨਮੋ ਗੁਰ ਕੇ ਨਿਕਟ ਕਯੋ ਤੇ ਸਮੋ। ਸੁਣ ਕੇ ਉਸ ਦੀ ਗੱਲ ਨੂੰ ਭਾਈ ਗੁਰਦਾਸ ਜੀ ਨੇ ਨਮਸਕਾਰ ਕੀਤੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਸ ਭਾਈ ਗੁਰਦਾਸ ਜੀ ਪਹੁੰਚ ਗਏ। ਸ੍ਰੀ ਹਰਗੋਬਿੰਦ ਤਬੇ ਬਖਾਨਾ ਸਦਾ ਮਸਤ ਹੀ ਸੋ ਪਹਿਚਾਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਨੀ ਰਾਏ ਜੀ ਨਹੀਂ ਮੰਨਦੇ, ਉਹ ਕਹਿੰਦੇ ਨੇ ਮੈਂ ਇਸ ਝਮੇਲੇ ਦੇ ਵਿੱਚ ਨਹੀਂ ਪੈਣਾ, ਮੈਂ ਸਗਾਈ ਨਹੀਂ ਕਰਾਉਣੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਦਾ ਮਸਤ ਹੀ ਸੋ ਪਹਿਚਾਨਾ, ਉਹ ਹਮੇਸ਼ਾ ਮਸਤ ਸੁਭਾਅ ਦੇ ਵਿੱਚ ਹੀ ਰਹਿੰਦਾ। ਅਬ ਸ੍ਰੀ ਤੇਗ ਬਹਾਦਰ ਧੀਰ ਬਾਲ ਯਾਰ ਬਲ ਦਿਪਤ ਸਰੀਰ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੋਂ ਤੇਗ ਬਹਾਦਰ ਦੇ ਕੋਲ ਚਲਿਆ ਜਾ, ਜਿਹੜਾ ਬਹੁਤ ਵੱਡਾ ਬਹਾਦਰ ਵੀ ਹੈ ਔਰ ਬੜਾ ਧੀਰਜ ਵਾਲਾ ਵੀ ਹੈ, ਜਿਹਦੀ ਛੋਟੀ ਉਮਰ ਹੈ ਔਰ ਸਰੀਰ ਬੜਾ ਸੋਹਣਾ। ਤਿਸ ਮਸਤਕ ਨਿਕਸਾਵੋ ਟੀਕਾ ਕਰੋ ਸੁਧਾਵਣ ਸਮੋ ਸੋਨੀਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਗ ਬਹਾਦਰ ਦੇ ਮੱਥੇ ਦੇ ਉੱਤੇ ਸਗਾਈ ਦਾ ਤਿਲਕ ਕਰ ਦਿੱਤਾ ਜਾਵੇ, ਸਮਾਂ ਬੜਾ ਚੰਗਾ ਹੈ। ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਣ ਭਾਈ ਗੁਰਦਾਸ ਨੂੰ ਇਹ ਨਹੀਂ ਆਖਿਆ ਕਿ ਤੇਗ ਬਹਾਦਰ ਨੂੰ ਜਾ ਕੇ ਪੁੱਛੋ ਕਿ ਉਹ ਸਗਾਈ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਰੂ ਤੋਂ ਹੀ ਜਾਣਦੇ ਨੇ ਕਿ ਕੌਣ ਮੇਰੇ ਹੁਕਮ ਨੂੰ ਮੋੜ ਸਕਦਾ ਤੇ ਕਿਹੜਾ ਬਿਲਕੁਲ ਨਹੀਂ ਮੋੜ ਸਕਦਾ। ਅਨੀ ਰਾਏ ਦੇ ਕੋਲ ਭੇਜਿਆ ਤੇ ਆਖਿਆ ਕਿ ਪੁੱਛੋ ਜਾ ਕੇ ਰਾਜੀ ਹੈ ਸਗਾਈ ਦੇ ਵਾਸਤੇ ਕਿ ਨਹੀਂ ਰਾਜੀ। ਹੁਣ ਭਾਈ ਗੁਰਦਾਸ ਨੂੰ ਇਹ ਨਹੀਂ ਆਖਿਆ ਕਿ ਜਾ ਕੇ ਤੇਗ ਬਹਾਦਰ ਨੂੰ ਪੁੱਛੋ ਉਹ ਸਗਾਈ ਕਰਨਾ ਚਾਹੁੰਦਾ ਕਿ ਨਹੀਂ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਜਾਓ ਤੇਗ ਬਹਾਦਰ ਦੇ ਮੱਥੇ ਦੇ ਉੱਤੇ ਸਗਾਈ ਦਾ ਤਿਲਕ ਕਰ ਦਿਓ, ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਕਿ ਤੇਗ ਬਹਾਦਰ ਮੇਰੀ ਆਖੀ ਹੋਈ ਗੱਲ ਨੂੰ ਮੋੜ ਨਹੀਂ ਸਕਦਾ। ਤਬ ਗੁਰਦਾਸ ਜਾਏ ਕਰ ਕਹਿਓ ਜਹ ਸ੍ਰੀ ਤੇਗ ਬਹਾਦਰ ਲਹਿਓ। ਜਿੱਥੇ ਤੇਗ ਬਹਾਦਰ ਜੀ ਬੈਠੇ ਸਨ ਉੱਥੇ ਭਾਈ ਗੁਰਦਾਸ ਜੀ ਚਲੇ ਗਏ ਨੇ ਤੇ ਜਾ ਕੇ ਭਾਈ ਗੁਰਦਾਸ ਜੀ ਨੇ ਇੰਜ ਆਖਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਹੁਕਮ ਕਰਵਾਓ ਸਗਾਈ ਹੇਤ ਤੁਮਾਰੇ ਸੋ ਚਲ ਆਈ। ਜਾ ਕੇ ਆਖਿਆ ਭਾਈ ਗੁਰਦਾਸ ਨੇ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਤੁਸੀਂ ਆਪਣੇ ਵਾਸਤੇ ਰਿਸ਼ਤੇ ਨੂੰ ਪ੍ਰਵਾਨ ਕਰੋ, ਸਗਾਈ ਕਰਵਾ ਲਓ, ਕਿਉਂਕਿ ਜਿਹੜੀ ਸਗਾਈ ਹੈ ਨਾ ਉਹ ਤੁਹਾਡੇ ਹੀ ਵਾਸਤੇ ਚੱਲ ਕੇ ਆਈ। ਸੁਣ ਤਕਯੋ ਆਇਸ ਗੁਰ ਕੇਰੀ ਸਭ ਸੁਭਦਾ ਕੋ ਸਕੈ ਨਾ ਫੇਰੀ। ਤੇਗ ਬਹਾਦਰ ਜੀ ਨੇ ਸੁਣ ਕੇ ਆਖਿਆ ਕਿ ਜੇ ਸਤਿਗੁਰਾਂ ਦਾ ਹੁਕਮ ਹੈ ਤੇ ਮੇਰੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਹੈ, ਕਹਿੰਦਾ ਸਭ ਸੁਖ ਦਾ ਕੋ ਸਕੇ ਨਾ ਫੇਰੀ, ਕਹਿਣ ਤੋਂ ਪਾਵੇ ਹੈ। ਸ਼ੁਭ ਗੁਣਾਂ ਦਾ ਦਾਤਾ ਹੈ ਸਤਿਗੁਰਾਂ ਦਾ ਹੁਕਮ ਮੇਰੇ ਵਾਸਤੇ। ਮਨ ਸਦਾ ਸੀਸ ਧਰ ਹਮ ਹੀ, ਦੇਤ ਦਾਤ ਜੋ ਹੋਤ ਨਾ ਕੰਮ ਹੀ। ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੈਂ ਆਪਣੇ ਸਿਰ ਦੇ ਉੱਤੇ ਹਮੇਸ਼ਾ ਸਤਿਗੁਰਾਂ ਦੇ ਹੁਕਮ ਨੂੰ ਪ੍ਰਵਾਨ ਕਰਨਾ ਚਾਹੁੰਦਾ ਹਾਂ। ਦੇਤ ਦਾਤ ਜੋ ਹੋਤ ਨਾ ਕੰਮ ਕੀ। ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜੀ ਦਾਤ, ਜਿਹੜੀ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ, ਉਹਦੇ ਵਿੱਚ ਕਦੇ ਕਮੀ ਨਹੀਂ ਆ ਸਕਦੀ, ਕਿਉਂਕਿ ਜੋ ਵੀ ਸਤਿਗੁਰੂ ਦਿੰਦਾ ਹੈ ਉਹ ਪੂਰਾ ਦਿੰਦਾ ਹੈ। ਸਾਡੀਆਂ ਮੰਗਾਂ ਅਧੂਰੀਆਂ ਹੋ ਸਕਦੀਆਂ ਨੇ, ਪਰ ਜੋ ਸਤਿਗੁਰੂ ਨੇ ਦੇਣਾ ਹੈ ਉਹ ਪੂਰਾ ਹੋਏਗਾ। ਤੇਗ ਬਹਾਦਰ ਜੀ ਕਹਿੰਦੇ ਨੇ ਕਿ ਦਾਤਾਂ ਦੇਣ ਵਾਲੇ ਨੇ ਬਖਸ਼ਿਸ਼ ਕਰਨੀ ਹੈ ਤੇ ਉਹ ਬਖਸ਼ਿਸ਼ ਪੂਰੀ ਕਰਦੇ ਨੇ, ਕਦੇ ਘੱਟ ਨਹੀਂ ਕਰਦੇ। ਇਸ ਕਰਕੇ ਸਤਿਗੁਰਾਂ ਦਾ ਹੁਕਮ ਮੇਰੇ ਸਿਰ ਮੱਥੇ ਦੇ ਉੱਤੇ ਪ੍ਰਵਾਨ। ਤਬ ਪਾਈ ਨੇ ਗਣਕ ਬੁਲਾਇਓ, ਲੈ ਸਤ ਗੁਰ ਕੇ ਨਿਕਟ ਬਿਠਾਇਓ। ਉਸੇ ਵੇਲੇ ਫਿਰ ਭਾਈ ਗੁਰਦਾਸ ਜੀ ਨੇ ਜੋਤਸ਼ੀ ਨੂੰ ਬੁਲਾਇਆ ਹੈ ਔਰ ਲਿਆ ਕੇ ਜੋਤਸ਼ੀ ਨੂੰ ਸਤਿਗੁਰਾਂ ਦੇ ਲਾਗੇ ਬਿਠਾ ਦਿੱਤਾ। ਸੋਦ ਮਹੂਰਤ ਭਲੇ ਸੁਣਾਇਓ, ਆਣ ਬਿਪਰ ਕੋ ਤਬੇ ਦਿਖਾਇਓ। ਜੋਤਸ਼ੀ ਨੇ ਮਹੂਰਤ ਨੂੰ ਸੋਧਿਆ ਹੈ ਤੇ ਫਿਰ ਉਹ ਸੋਧਿਆ ਹੋਇਆ ਜਿਹੜਾ ਮਹੂਰਤ ਦਾ ਸਮਾਂ ਸੀ ਨਾ, ਉਹ ਦੂਸਰੇ ਪੰਡਿਤ ਨੂੰ ਦਿਖਾ ਦਿੱਤਾ। ਸ੍ਰੀ ਹਰ ਗੋਬਿੰਦ ਕੇ ਢਿੱਗ ਸਾਦਰ, ਆਣ ਬਿਠਾਏ ਤੇਗ ਬਹਾਦਰ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਲਾਗੇ ਸਤਿਕਾਰ ਦੇ ਨਾਲ ਤੇਗ ਬਹਾਦਰ ਜੀ ਨੂੰ ਬਿਠਾ ਦਿੱਤਾ ਗਿਆ। ਦਿਜਨੇ ਦੇਖ ਆਨੰਦ ਕੋ ਤਾਰਾ, ਮੁਖ ਪੰਕਜ ਮੈਂ ਦੀਨ ਛੁਹਾਰਾ। ਪ੍ਰਸੰਨਤਾ ਦੀ ਹਾਲਤ ਦੇ ਨਾਲ ਪੰਡਿਤ ਨੇ ਤੇਗ ਬਹਾਦਰ ਜੀ ਦੇ ਵੱਲ ਦੇਖਿਆ ਤੇ ਉਸੇ ਵੇਲੇ ਤੇਗ ਬਹਾਦਰ ਜੀ ਦੇ ਮੂੰਹ ਦੇ ਵਿੱਚ ਛੁਹਾਰਾ ਪਾ ਦਿੱਤਾ। ਇਸੇ ਕਰਕੇ ਆਮ ਜਿਹੜੇ ਲੋਕ ਨੇ ਉਹ ਛੁਹਾਰਾ ਲੱਗਣਾ ਵੀ ਕਹਿ ਦਿੰਦੇ ਨੇ, ਸਗਾਈ ਦੀ ਰਸਮ ਨੂੰ ਰਿਸ਼ਤੇ। ਉਤਸਵ ਮੈਂ ਅਤੇ ਉਤਸਵ ਹੋਵਾ, ਸਭ ਬਰਾਤ ਮਿਲ ਆਨੰਦ ਜੋਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਤਸਵ ਮੈਂ ਅਤ ਉਤਸਵ ਹੋਵਾ, ਭਾਵ ਕਿ ਇੱਕ ਤੇ ਸੂਰਜ ਮਲਦਾ ਹੁਣੇ ਹੁਣੇ ਵਿਆਹ ਹੋਇਆ, ਉਸ ਖੁਸ਼ੀਆਂ ਦੇ ਸਮੇਂ ਦੇ ਉੱਤੇ ਇੱਕ ਹੋਰ ਖੁਸ਼ੀਆਂ ਦਾ ਸਮਾਂ ਰਲ ਗਿਆ ਹੈ। ਸਭ ਬਰਾਤ ਮਿਲ ਆਨੰਦ ਜੋਵਾ, ਜਿੰਨੇ ਵੀ ਬਰਾਤ ਦੇ ਰੂਪ ਦੇ ਵਿੱਚ ਆਏ ਹੋਏ ਸਨ, ਜਦੋਂ ਤੇਗ ਬਹਾਦਰ ਜੀ ਦਾ ਰਿਸ਼ਤਾ ਤੈਅ ਹੋਇਆ, ਸਾਰੇ ਬਹੁਤ ਜ਼ਿਆਦਾ ਆਨੰਦਿਤ ਹੋਏ। ਬਾਜ ਉੱਠੇ ਦੁੰਦਬ ਛਦਿਆਨੇ, ਕੌਤਕ ਹੋਤ ਅਨੇਕ ਮਹਾਨੇ। ਉਸੇ ਵੇਲੇ ਖੁਸ਼ੀਆਂ ਦੇ ਵਾਜੇ ਛਦਿਆਨੇ ਵੱਜਣ ਲੱਗੇ, ਅਨੇਕਾਂ ਪ੍ਰਕਾਰ ਦੇ ਮਹਾਨ ਕੌਤਕ ਹੋਏ। ਅਦਕ ਦਾਨ ਸਤ ਗੁਰ ਤਬ ਦੀਨਾ, ਮਿਲੇ ਬ੍ਰਿੰਦ ਜਾਚਕ ਧਨ ਲੀਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੀਨਾਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ, ਜਿੰਨੇ ਵੀ ਮੰਗਣ ਵਾਲੇ ਮਿਲ ਕੇ ਆਏ ਸਾਰਿਆਂ ਨੂੰ ਧਨ ਦੇ ਕੇ ਪ੍ਰਸੰਨ ਕੀਤਾ। ਸਭ ਹਿੰਨ ਵਿਖੇ ਛਾਇਓ ਆਨੰਦ, ਦਸ ਹੂੰ ਦਿਸ਼ ਜਸ ਭਇਓ ਬਿਲੰਦ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਹਿਰਦੇ ਦੇ ਵਿੱਚ ਬੜਾ ਆਨੰਦ ਛਾਇਆ ਹੈ, ਦਸੇ ਹੀ ਦਿਸ਼ਾ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਵੱਡਾ ਜਸ ਫੈਲਿਆ। ਭਾਵੇਂ ਕਿਆਮ ਕਰਕੇ ਆਪਾਂ ਚਾਰ ਦਿਸ਼ਾ ਮੰਨਦੇ ਹਾਂ, ਪਰ ਵਿਦਵਾਨ ਜਿਹੜੇ ਸੱਜਣ ਨੇ ਉਹ ਬਿਆਨ ਦਿੰਦੇ ਨੇ ਕਿ 10 ਦਿਸ਼ਾ ਮੰਨੀਆਂ ਜਾਂਦੀਆਂ ਨੇ। ਇੱਕ ਤੇ ਚਾਰੇ ਪਾਸਿਆਂ ਦੀਆਂ ਚਾਰ ਦਿਸ਼ਾਵਾਂ ਹੋ ਗਈਆਂ, ਫਿਰ ਉਹਨਾਂ ਦੇ ਚਾਰੇ ਕੋਣਿਆਂ ਨੂੰ ਮਿਲਾ ਲਿਆ ਜਾਵੇ ਉਹ ਵੀ ਦਿਸ਼ਾਵਾਂ ਬਣਦੀਆਂ ਨੇ। ਇਸ ਤਰ੍ਹਾਂ 8 ਬਣ ਜਾਂਦੀਆਂ ਨੇ, ਇੱਕ ਉੱਪਰ ਵਾਲੇ ਪਾਸੇ ਔਰ ਇੱਕ ਥੱਲੇ। ਇਸ ਤਰ੍ਹਾਂ 10 ਦਿਸ਼ਾਵਾਂ ਮੰਨੀਆਂ ਨੇ ਵਿਦਵਾਨਾਂ ਨੇ। ਹੁਣ ਕਵੀ ਜੀ ਲਿਖਦੇ ਨੇ ਦਸ ਹੂੰ ਦਿਸ਼ ਜਸ ਭਇਓ ਬਿਲੰਦ, ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਜਸ ਸੀ ਨਾ, ਉਹ ਦਸੇ ਹੀ ਦਿਸ਼ਾ ਦੇ ਵਿੱਚ ਫੈਲਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਤੀਨ ਦਿਵਸ ਜਸ ਕੇ ਰਚਤ, ਰਹੇ ਨਗਰ ਕਰ ਤਾਰ। ਪ੍ਰੇਮ ਚੰਦ ਚਿਤ ਪ੍ਰੇਮ ਬਹੁ, ਸੇਵੇ ਬਿਵਦ ਪਰਕਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਦਿਨਾਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਨਗਰੀ ਦੇ ਵਿੱਚ ਟਿਕੇ ਰਹੇ। ਸਤਿਗੁਰਾਂ ਦਾ ਜਿਹੜਾ ਜਸ ਸੀ ਉਹ ਫੈਲਿਆ ਰਿਹਾ। ਪ੍ਰੇਮ ਚੰਦ ਨੇ ਬੜੇ ਚੇਤਰ ਦੇ ਨਾਲ ਪ੍ਰੇਮ ਦੇ ਨਾਲ ਹਰ ਇੱਕ ਪ੍ਰਕਾਰ ਦੀ ਸੇਵਾ ਨਿਭਾਈ। ਕਰਨ ਵਿਸਰਜਣ ਹੇਤ ਹਕਾਰੇ ਬਾਦਤ ਬਜਤ ਆਏ ਤਿਸ ਦੁਆਰੇ। ਫੇਰ ਸਤਿਗੁਰਾਂ ਦੀ ਸਾਰੀ ਬਰਾਤ ਨੂੰ ਵਿਦਾ ਕਰਨ ਦੇ ਵਾਸਤੇ ਬੁਲਾਇਆ ਗਿਆ। ਵਾਜਿਆਂ ਦੀ ਚੋਟ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਬਰਾਤੀਆਂ ਦੇ ਸਮੇਤ ਪ੍ਰੇਮ ਚੰਦ ਦੇ ਘਰ ਪਹੁੰਚੇ। ਯਥਾ ਸ਼ਕਤ ਦਾਇਜ ਧਰ ਦੀਨ ਹਾਥ ਜੋਰ ਪੁਨ ਕਹਿਓ ਪਰ ਬੀਨ। ਪ੍ਰੇਮ ਚੰਦ ਨੇ ਆਪਣੀ ਵਿੱਤ ਦੇ ਮੁਤਾਬਕ ਦਾਜ ਦੇਣ ਦੇ ਵਾਸਤੇ ਰੱਖ ਦਿੱਤਾ ਤੇ ਹੱਥ ਜੋੜ ਕੇ ਪ੍ਰਵੀਨ ਨੇ ਚਤੁਰ ਨੇ ਸਿਆਣੇ ਪ੍ਰੇਮ ਚੰਦ ਨੇ ਇਸ ਤਰ੍ਹਾਂ ਅਰਜ ਕੀਤੀ। ਕਹਿੰਦਾ ਜੀ ਮੋਤੇ ਸਰਿਓ ਨਹੀਂ ਕੁਛ ਕਾਜਾ ਰਾਖੀ ਲਾਜ ਗਰੀਬ ਨਿਵਾਜਾ। ਪ੍ਰੇਮ ਚੰਦ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੋਂ ਕੋਈ ਵਧੀਆ ਕਾਰਜ ਸੌਰ ਨਹੀਂ ਸਕਿਆ। ਸੱਚੇ ਪਾਤਸ਼ਾਹ ਮੈਨੂੰ ਗਰੀਬ ਜਾਣ ਕੇ ਮੇਰੀ ਲਾਜ ਨੂੰ ਗਰੀਬ ਨਿਵਾਜੀ ਤੁਸੀਂ ਆਪੇ ਰੱਖਿਆ। ਇੱਕ ਦਾਸੀ ਮੈਂ ਦੋਹਿਤਾ ਦਈ ਲੱਖ ਅਨਾਥ ਮੈਂ ਕਰੁਣਾ ਭਈ। ਕਹਿੰਦਾ ਸੱਚੇ ਪਾਤਸ਼ਾਹ ਇੱਕ ਤੁਹਾਡੀ ਦਾਸੀ ਬਣਾ ਕੇ ਮੈਂ ਆਪਣੀ ਧੀ ਨੂੰ ਦੇ ਸਕਿਆ ਹਾਂ। ਮੈਂ ਅਨਾਥ ਸਾਂ ਔਰ ਮੇਰੇ ਅਨਾਥ ਤੇ ਕਿਰਪਾ ਕਰਕੇ ਤੁਸੀਂ ਬੜੀ ਦਇਆ ਕੀਤੀ। ਸ੍ਰੀ ਹਰ ਗੋਬਿੰਦ ਸੁਣਤ ਬਖਾਨਾ ਦੋਹਿਤਾ ਦੀਨ ਕਹਾਂ ਰਹਿ ਆਨਾ। ਜਦੋਂ ਪ੍ਰੇਮ ਚੰਦ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਦੋਹਿਤਾ ਦੀਨ ਕਹਾਂ ਰਹੇ ਆਨਾ। ਕਹਿੰਦੇ ਨੇ ਜਿਨ੍ਹੇ ਆਪਣੀ ਲੜਕੀ ਦੇ ਦਿੱਤੀ ਉਹਨੇ ਬਾਕੀ ਕੀ ਰੱਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਆਪਣੀ ਲੜਕੀ ਦੇ ਦਿੱਤੀ ਹੈ ਹੋਰ ਸਾਨੂੰ ਕੁਝ ਵੀ ਨਹੀਂ ਚਾਹੀਦਾ। ਪਰ ਰਿਵਾਜ ਦੇ ਮੁਤਾਬਕ ਪੁਰਾਣੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਂਦਾ ਸੀ ਪਰ ਅੱਜ ਕੱਲ ਜਿਹੜਾ ਦਾਜ ਹੈ ਨਾ ਇਹ ਬਹੁਤ ਵੱਡਾ ਸਮਾਜ ਦੇ ਉੱਤੇ ਕਲੰਕ ਬਣ ਗਿਆ। ਉਸ ਵੇਲੇ ਜੋ ਵੀ ਕੁਝ ਦਿੰਦਾ ਸੀ ਉਹ ਖੁਸ਼ੀ ਦੇ ਨਾਲ ਪ੍ਰਵਾਨ ਕਰ ਲਿਆ ਜਾਂਦਾ ਸੀ ਪਰ ਕਿਸੇ ਨੂੰ ਮਜਬੂਰ ਨਹੀਂ ਸੀ ਕੀਤਾ ਜਾਂਦਾ ਕਿ ਦਾਜ ਦੇ ਰੂਪ ਦੇ ਵਿੱਚ ਕੀ ਕੁਝ ਦਿੱਤਾ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹੇ ਧੀ ਦੇ ਦਿੱਤੀ ਉਹਨੇ ਬਾਕੀ ਕੀ ਰੱਖਿਆ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ। ਯਥਾ ਸ਼ਕਤ ਸੇਵਾ ਸਭ ਕੀਨ ਗੁਰਸਿੱਖ ਅਣਕੀ ਖੁਸ਼ੀ ਸੋਲੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੀ ਵਿੱਤ ਦੇ ਮੁਤਾਬਕ ਹੇ ਪ੍ਰੇਮ ਚੰਦ ਤੂੰ ਗੁਰੂ ਦੇ ਸਿੱਖਾਂ ਦੀ ਬੜੀ ਸੇਵਾ ਕੀਤੀ ਹੈ ਔਰ ਸਾਡੀਆਂ ਖੁਸ਼ੀਆਂ ਨੂੰ ਲਿਆ। ਸੁਣ ਸਤ ਗੁਰ ਕੇ ਬਾਕ ਸੁਹਾਏ ਪ੍ਰੇਮ ਚੰਦ ਨਰ ਗਣ ਹਰ ਖਾਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਉਹਨਾਂ ਬਚਨਾਂ ਨੂੰ ਸੁਣ ਕੇ ਪ੍ਰੇਮ ਚੰਦ ਦੇ ਸਮੇਤ ਸਾਰੇ ਨਗਰ ਵਾਸੀ ਬੜੇ ਖੁਸ਼ ਹੋਏ। ਬਹੁਰ ਬਸਤਰਿਆਂ ਨੇ ਸਮੁਦਾਏ ਗੁਰ ਸਿੱਖਿਆਂ ਗਣ ਕੋ ਅਰ ਪਾਏ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਸਤਰ ਲਿਆਂਦੇ ਗਏ ਜਿਹੜੇ ਕਿ ਸਤਿਗੁਰਾਂ ਦੇ ਨਾਲ ਦੇ ਸਿੱਖਾਂ ਨੂੰ ਅਰਪਣ ਕੀਤੇ। ਪਾਨਾ ਸਾਹਿਬ ਹਰ ਗੁਰਦਾਸ ਇਤਿਹਾਦਿਕ ਜੇ ਸਤਿਗੁਰ ਪਾਸ। ਬਾਬਾ ਬੁੱਢਾ ਜੀ ਦਾ ਲੜਕਾ ਪਾਨਾ ਔਰ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਿਰਮੌਰ ਜਿਹੜੇ ਸਿੱਖ ਨੇ ਨਾ ਉਹ ਸਤਿਗੁਰਾਂ ਦੇ ਕੋਲ ਸਨ। ਸਭ ਤੇ ਖੁਸ਼ੀ ਲੀਨ ਹਰ ਖਾਇਓ ਪ੍ਰੇਮ ਚੰਦ ਜਸ ਚੰਦ ਚੜਾਇਓ। ਇਹਨਾਂ ਸਾਰਿਆਂ ਮੁਖੀ ਸਿੱਖਾਂ ਦੀ ਕਵੀ ਜੀ ਲਿਖਦੇ ਨੇ ਕਿ ਪ੍ਰੇਮ ਚੰਦ ਨੇ ਖੁਸ਼ੀ ਲਈ ਹੈ। ਮਾਨੋ ਕਿ ਪ੍ਰੇਮ ਚੰਦ ਦਾ ਜਿਹੜਾ ਜਸ ਹੈ ਨਾ ਇੱਕ ਚੰਦਰਮਾ ਦੀ ਤਰ੍ਹਾਂ ਪ੍ਰਗਟ ਹੋਇਆ ਚੜ੍ਹੇ। ਦੋਹਿਤਾ ਕੋ ਬਿਠਾਏ ਕਰ ਡੋਰੇ ਕਰੇ ਵਿਸਰਜਨ ਕਰ ਜੁਗ ਜੋਰੇ। ਆਪਣੀ ਲੜਕੀ ਨੂੰ ਡੋਲੇ ਦੇ ਵਿੱਚ ਪ੍ਰੇਮ ਚੰਦ ਨੇ ਬਿਠਾ ਦਿੱਤਾ ਤੇ ਸਾਰਿਆਂ ਨੂੰ ਹੱਥ ਜੋੜ ਕੇ ਵਿਦਾ ਕੀਤਾ। ਖੇਮ ਕੋਰ ਨਿਜ ਤਨ ਜਾ ਸਾਥ ਮਿਲਤ ਅੰਕ ਗਹ ਜਨਨੀ ਹਾਥ। ਕਾਕੀ ਦੀ ਮਾਂ ਸੋਭਾ ਦੇਈ ਆਪਣੀ ਧੀ ਖੇਮ ਕੌਰ ਦਾ ਹੱਥ ਫੜ ਕੇ ਜੱਫੀ ਪਾ ਕੇ ਮਿਲਦੀ ਹੈ। ਇਹ ਗੱਲ ਹੋ ਰਹੀ ਹੈ ਸੂਰਜਮਲ ਦੀ ਘਰ ਵਾਲੀ ਦੀ ਔਰ ਉਹਦੀ ਸੱਸ ਦੀ। ਆਗੇ ਕਰ ਡੋਰੇ ਕੋ ਚਾਲੇ ਪਾਛੇ ਸੂਰਜਮਲ ਨਰ ਜਾਲੇ। ਅੱਗੇ ਡੋਲੇ ਨੂੰ ਕੀਤਾ ਹੈ ਤੇ ਪਿੱਛੇ ਸੂਰਜਮਲ ਦੇ ਸਮੇਤ ਸਾਰੇ ਜਾ ਰਹੇ। ਪ੍ਰੇਮ ਚੰਦ ਜੁੱਤ ਸੋਭਾ ਦੇਈ ਦੰਪਤ ਹਟ ਸਨਾਥ ਪੇਤੇਈ। ਪ੍ਰੇਮ ਚੰਦ ਤੇ ਉਸਦੀ ਘਰ ਵਾਲੀ ਸੋਭਾ ਦੇਈ ਦੋਵੇਂ ਜੀ ਦੰਪਤੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਵਿਦਾ ਕਰਕੇ। ਪੁੱਤਰ ਸਨੁਖਾ ਆਗੇ ਕਰਕੇ ਗਮਨੇ ਸਤਗੁਰ ਵਾਹਨ ਚਰਕੇ। ਆਪਣੇ ਪੁੱਤਰ ਦੀ ਘਰਵਾਲੀ ਨੂੰ ਭਾਵ ਕੇ ਆਪਣੀ ਨੂੰਹ ਦੇ ਡੋਲੇ ਨੂੰ ਅੱਗੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਅਸਵਾਰੀ ਕਰਕੇ ਚੱਲ ਪਏ। ਘਨ ਸਮ ਧਨ ਗਨ ਕੋ ਬਰ ਖਾਵਾ ਕੀਰਤ ਕਰਤ ਜਾਚ ਕਨ ਪਾਵਾ। ਮਾਨੋ ਕੇ ਵਰਖਾ ਦੀ ਤਰ੍ਹਾਂ ਧਨ ਦੀ ਵਰਖਾ ਕੀਤੀ ਗਈ ਹੈ ਔਰ ਜਿਨ੍ਹਾਂ ਨੇ ਜਾਚਕਾਂ ਨੇ ਉਸ ਧਨ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਸਤਿਗੁਰਾਂ ਦੀ ਵੱਡੀ ਕੀਰਤੀ ਗਾਈ। ਜਥਾ ਜੋਗ ਮਿਲ ਸਭ ਕੇ ਸਾਥ ਪਾਛੇ ਸਰਬ ਹਟਾਇਸ ਨਾਥ। ਜਥਾ ਜੋਗ ਸਾਰਿਆਂ ਨੂੰ ਮਿਲਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਹਟਣ ਦਾ ਹੁਕਮ ਕੀਤਾ। ਸਗਲ ਬਰਾਤ ਤਬੈ ਚੜ ਚਾਲੀ ਬਾਦਤ ਕੀ ਧੁਨ ਊਚ ਉਠਾਲੀ। ਸਾਰੀ ਬਰਾਤ ਫਿਰ ਅੱਗੇ ਚੱਲੀ ਹੈ, ਵਾਜਿਆਂ ਦੀ ਉੱਚੀ ਜਿਹੜੀ ਧੁਨੀ ਸੀ ਨਾ ਉਹ ਗੁੰਜਾਈ ਗਈ। ਸਨੇ ਸਨੇ ਮਾਰਗ ਚੱਲ ਆਏ ਨਦੀ ਬਿਪਾਸਾ ਕੋਈ ਉਲੰਘਾਏ। ਹੌਲੀ ਹੌਲੀ ਸਾਰੇ ਰਸਤੇ ਨੂੰ ਤੈਅ ਕੀਤਾ, ਬਿਆਸਾ ਦਰਿਆ ਤੋਂ ਪਾਰ ਹੋਏ। ਨਿਸ ਬਸ ਨਿਜਪੁਰ ਆਏ ਪਹੁੰਚੇ ਦੁੰਦਬ ਡੰਕ ਹਨੇ ਤਬ ਉੱਚੇ। ਇੱਕ ਰਾਤ ਬਿਆਸਾ ਦੇ ਕਿਨਾਰੇ ਦੇ ਉੱਤੇ ਬਤੀਤ ਕਰਕੇ ਅਗਲੇ ਹੀ ਦਿਨ ਆਪਣੀ ਪੁਰੀ ਅੰਮ੍ਰਿਤਸਰ ਦੇ ਵਿੱਚ ਪਹੁੰਚ ਗਏ। ਜਦੋਂ ਅੰਮ੍ਰਿਤਸਰ ਬਰਾਤ ਪਹੁੰਚੀ ਤੇ ਉੱਚੀ ਧੁਨੀ ਦੇ ਨਾਲ ਫਿਰ ਨਗਾਰੇ ਖੜਕਾਏ। ਸੁਧ ਕੋ ਪਾਏ ਪ੍ਰਮੋਦ ਬਿਸਾਲਾ ਇੱਕ ਥਲ ਭਈ ਨਾਗਰੀ ਜਾਲਾ। ਬਰਾਤ ਦੀ ਵਾਪਸੀ ਦੀ ਖਬਰ ਪਿੰਡ ਦੇ ਵਿੱਚ ਫੈਲੀ ਹੈ। ਸਾਰੇ ਬੜੇ ਪ੍ਰਮੋਦ ਹੋਏ ਨੇ, ਬੜੇ ਖੁਸ਼ ਹੋਏ ਨੇ। ਸਾਰੀਆਂ ਜਿਹੜੀਆਂ ਔਰਤਾਂ ਸੀ ਨਾ ਇੱਕ ਜਗ੍ਹਾ ਦੇ ਉੱਤੇ ਮਿਲ ਗਈਆਂ। ਸੂਰਜ ਮਲ ਜਨਨੀ ਹਰ ਖਾਈ ਚੌਂ ਦਿਸ਼ ਤੇ ਸਭ ਕਹਿ ਵਧਾਈ। ਸੂਰਜ ਮਲ ਦੀ ਮਾਤਾ ਬਹੁਤ ਹੀ ਜ਼ਿਆਦਾ ਖੁਸ਼ ਹੋਈ ਹੈ। ਚਾਰੇ ਪਾਸਿਓਂ ਜਿੰਨੇ ਵੀ ਲੋਕ ਆਉਂਦੇ ਨੇ ਉਹ ਵਧਾਈ ਵਧਾਈ ਇਸ ਤਰ੍ਹਾਂ ਕਹਿੰਦੇ। ਸਭ ਤਿਆਰੀ ਕੀ ਨਸ ਮਰਵਾਹੀ ਆਗੇ ਲੈਣ ਉਮਗ ਮਨ ਮਾਹੀ। ਕਿਉਂਕਿ ਮਰਵਾਹੀ ਜੀ ਦੇ ਲੜਕੇ ਨੇ ਸੂਰਜਮਲ ਜੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਔਰ ਲੈਣ ਦੇ ਵਾਸਤੇ ਉਹ ਮਨ ਦੇ ਵਿੱਚ ਆ ਕਰਕੇ ਅੱਗੇ ਆਏ। ਗਾਵਤ ਗੀਤਨ ਮਿਲੀ ਸੁਹਾਗਣ ਦੂਲੋ ਦੁਲਹਨ ਪਿਖ ਅਨੁਰਾਗਣ। ਗਾਉਣ ਵਾਸਤੇ ਗੀਤਾਂ ਨੂੰ ਜਿਹੜੀਆਂ ਸੁਹਾਗਣਾਂ ਬਹੁਤ ਸਾਰੀਆਂ ਨੇ ਉਹ ਇਕੱਠੀਆਂ ਹੋਈਆਂ ਨੇ। ਲਾੜੇ ਨੂੰ ਤੇ ਲਾੜੀ ਨੂੰ ਵੇਖਣ ਦੀ ਬੜੀ ਮਨ ਦੇ ਵਿੱਚ ਚਾਹ। ਇਤ ਸਤ ਗੁਰ ਲੈ ਕਰ ਸੁਪ੍ਰਸਾਦ ਤਖਤ ਅਕਾਲ ਗਏ ਅਹੀ ਲਾਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸ਼ਾਦ ਨੂੰ ਲੈ ਕੇ ਅਕਾਲ ਤਖਤ ਖੁਸ਼ੀ ਦੇ ਨਾਲ ਪਹੁੰਚੇ। ਕਰ ਕੈ ਨਮੋ ਭਲੇ ਬਰਤਾਏ ਪੌਰ ਦਰਸ਼ਨੀ ਗੇ ਸਮੁਦਾਏ। ਉੱਥੇ ਨਮਸਕਾਰ ਕਰਕੇ ਵਰਤਾ ਕੇ ਪ੍ਰਸ਼ਾਦ ਤੇ ਫਿਰ ਦਰਸ਼ਨੀ ਦਰਵਾਜੇ ਦੇ ਉੱਤੇ ਪਹੁੰਚ ਗਏ। ਥਿਤ ਹੋਇ ਸ੍ਰੀ ਦਰਬਾਰ ਅਗਾਰੀ ਹਾਥ ਜੋਰ ਅਭਿਵੰਦਨ ਤਾਰੇ। ਇਸ ਤੋਂ ਬਾਅਦ ਦਰਬਾਰ ਦੇ ਅੱਗੇ ਜਾ ਕੇ ਪਹੁੰਚੇ ਨੇ, ਹੱਥ ਜੋੜ ਕੇ ਨਮਸਕਾਰਾਂ ਕੀਤੇ। ਦੂਲੋ ਦੁਲਹਣ ਆਗੇ ਕਰਕੇ ਦਈ ਪ੍ਰਦਕਸ਼ਣਾ ਚੌਂ ਦਿਸ਼ ਫਿਰਕੇ। ਲਾੜੇ ਨੂੰ ਤੇ ਲਾੜੀ ਨੂੰ ਅੱਗੇ ਕਰਕੇ ਫੇਰ ਹਰੀ ਮੰਦਰ ਦੀਆਂ ਚਾਰ ਪ੍ਰਕਰਮਾ ਫਿਰਕੇ ਕੀਤੀਆਂ ਗਈਆਂ। ਬਾਹਰ ਨਿਕਸ ਪੇ ਗੋਰੇ ਅਸਵਾਰ ਬਣੀ ਬਰਾਤ ਚਲੀ ਸਭ ਲਾਰ। ਨਮਸਕਾਰ ਕਰਨ ਤੋਂ ਬਾਅਦ ਬਾਹਰ ਆਏ ਨੇ। ਸਤਿਗੁਰਾਂ ਨੇ ਆਪਣੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਸਾਰੇ ਦੇ ਸਾਰੇ ਬਰਾਤੀ ਫਿਰ ਮਾਨੋ ਕੇ ਕਤਾਰ ਦੇ ਨਾਲ ਪਿੱਛੇ ਸਤਿਗੁਰਾਂ ਦੇ ਚੱਲਣ ਲੱਗੇ। ਹਾਇਨ ਕੁਦਾਵਨ ਕੇਤਕ ਜਾਤੇ ਸ੍ਰੀ ਸਤਿਗੁਰ ਸਭ ਵਿਖੇ ਪ੍ਰਯਾਤੇ, ਵਿਚਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਤੇ ਸਤਿਗੁਰਾਂ ਦੇ ਜਿਹੜੇ ਜਵਾਨ ਸੂਰਮੇ ਨੇ ਉਹ ਘੋੜਿਆਂ ਨੂੰ ਨਚਾਉਂਦੇ ਹੋਏ ਅੱਗੇ ਆ ਰਹੇ ਨੇ। ਪੁਰ ਕੇ ਨਰ ਨਾਰੀ ਸਭ ਬੰਦਤ ਉਤਸਵ ਦੇਖਤ ਅਧਿਕ ਅਨੰਦਤ। ਪੁਰੀ ਦੇ ਜਿਹੜੇ ਇਸਤਰੀਆਂ ਪੁਰਸ਼ ਨੇ ਉਹ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੇ ਨੇ ਔਰ ਵੱਡੇ ਖੁਸ਼ੀਆਂ ਦੇ ਮਾਹੌਲ ਨੂੰ ਦੇਖ ਕੇ ਖੁਸ਼ ਹੋ ਰਹੇ ਨੇ। ਮਰਵਾਹੀ ਥਿਤ ਹੈ ਕਰ ਪੌਰ ਜੁੱਤ ਦਮੋਦਰੀ ਤ੍ਰਿਆ ਗਣ। ਔਰ ਦਰਵਾਜੇ ਦੇ ਵਿੱਚ ਮਰਵਾਹੀ ਜੀ ਬਹੁਤ ਸਾਰੀਆਂ ਇਸਤਰੀਆਂ ਦੇ ਨਾਲ ਖਲੋਤੇ ਹੋਏ ਨੇ। ਸਹਿਤ ਸਨੁਖਾ ਸੁਤ ਕੋ ਹੇਰਾ ਕਰ ਕੁਲ ਰੀਤ ਸਕਲ ਤਿਸ ਬੇਰਾ। ਆਪਣੇ ਪੁੱਤਰ ਦੇ ਸਮੇਤ ਆਪਣੀ ਨੂੰਹ ਨੂੰ ਮਰਵਾਹੀ ਜੀ ਨੇ ਦੇਖਿਆ ਤੇ ਫਿਰ ਕੁਲ ਦੀ ਜਿਹੜੀ ਰੀਤੀ ਸੀ ਨਾ ਉਸ ਨੂੰ ਪੂਰਾ ਕੀਤਾ ਗਿਆ। ਮਾਨੋ ਕਿ ਨੂੰਹ ਤੇ ਪੁੱਤਰ ਦੇ ਉੱਤੋਂ ਪਾਣੀ ਵਾਰ ਕੇ ਮਰਵਾਹੀ ਨੇ ਪੀਤਾ।
ਲੇ ਅੰਤਰ ਕਰ ਵਿਖੇ ਪਧਾਰੀ ਬੈਠਾਰੀ ਉਮੜੀ ਤ੍ਰਿਆ ਸਾਰੀ।
ਫਿਰ ਆਪਣੇ ਘਰ ਦੇ ਅੰਦਰ ਲੈ ਕੇ ਵੜ ਗਈ ਹੈ ਮਰਵਾਹੀ। ਬੈਠਾਰੀ ਉਮੜੀ ਤ੍ਰਿਆ ਨਾਰੀ ਆਪਣੀ ਨੂੰਹ ਨੂੰ ਮਰਵਾਹੀ ਨੇ ਸੁੰਦਰ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਤੇ ਉਸ ਨੂੰ ਦੇਖਣ ਦੇ ਵਾਸਤੇ ਬਹੁਤ ਸਾਰੀਆਂ ਔਰਤਾਂ ਨੇ ਝੁਰਮਟ ਪਾ ਲਿਆ ਦੁਆਲੇ ਦੁਆਲੇ।
ਚੋਰੀ ਦਰਬ ਪਾਏ ਮੁਖ ਦੇਖਾ ਕਰਤ ਸਰਾਹਣ ਹਰਖ ਵਸ਼ੇਖਾ।
ਨੂੰਹ ਦੀ ਚੋਲੀ ਦੇ ਵਿੱਚ ਪੈਸਿਆਂ ਨੂੰ ਰੱਖ ਰੱਖ ਕੇ ਉਹਦੇ ਘੁੰਡ ਨੂੰ ਚੁੱਕ ਕੇ ਉਹਦੇ ਮੂੰਹ ਨੂੰ ਦੇਖਦੇ ਨੇ ਜਿਸ ਨੂੰ ਮੂੰਹ ਦਿਖਾਈ ਦੀ ਰਸਮ ਆਖਿਆ ਜਾਂਦਾ। ਝੋਲੀ ਦੇ ਵਿੱਚ ਪੈਸੇ ਰੱਖ ਰੱਖ ਕੇ ਵਾਰੀ ਵਾਰੀ ਔਰਤਾਂ ਉਸ ਦਾ ਮੂੰਹ ਦੇਖਦੀਆਂ ਨੇ।
ਸਕਲ ਨਿਵੇਸ਼ ਕਰੇ ਸੁਖ ਪਾਏ ਸੇਵਾ ਜਥਾ ਯੋਗ ਕਰਵਾਏ।
ਇਸ ਤੋਂ ਬਾਅਦ ਆਰਾਮ ਕਰਨ ਦਾ ਸਮਾਂ ਹੋਇਆ, ਯਥਾ ਯੋਗ ਸਾਰਿਆਂ ਨੇ ਸਾਰੀ ਸੇਵਾ ਕੀਤੀ।
ਭਈ ਵਿਆਹ ਕੀ ਗਾਥਾ ਪੂਰੀ ਸੁਣੋ ਸਿੱਖ ਆਗੇ ਜਿਮ ਰੂਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਮਲ ਦੇ ਵਿਆਹ ਦੀ ਜਿਹੜੀ ਗਾਥਾ ਸੀ ਨਾ ਉਹ ਪੂਰੀ ਹੋ ਗਈ ਹੈ। ਹੇ ਗੁਰੂ ਦੇ ਸਰੋਤਾ ਜਿਹਨੂੰ ਸਿੱਖੋ, ਅੱਗੇ ਜਿਹੜੀ ਸਾਖੀ ਸੁੰਦਰ ਹੈ ਨਾ ਉਸ ਨੂੰ ਮੈਂ ਬਿਆਨ ਕਰਦਾ ਹਾਂ, ਤੁਸੀਂ ਧਿਆਨ ਦੇ ਨਾਲ ਸੁਣੋ।
ਕੇਤਕ ਦਿਵਸ ਮੇਲ ਸਭ ਰਹਿਓ ਪੁਣ ਨਿਜ ਸਦਨ ਗਮਨ ਕੋ ਚਾਹਿਓ।
ਕੁਝ ਕੁ ਦਿਨਾਂ ਤੱਕ ਇਸੇ ਤਰੀਕੇ ਦੇ ਨਾਲ ਜਿਹੜਾ ਮੇਲ ਵਿਆਹ ਦੇ ਵਾਸਤੇ ਇਕੱਠਾ ਹੋਇਆ ਸੀ ਉਹ ਸਤਿਗੁਰਾਂ ਦੇ ਘਰ ਦੇ ਵਿੱਚ ਟਿਕਿਆ ਤੇ ਫਿਰ ਥੋੜੇ ਦਿਨਾਂ ਤੋਂ ਬਾਅਦ ਆਪੋ ਆਪਣੇ ਘਰਾਂ ਦੇ ਵਿੱਚ ਜਾਣ ਦੀ ਸਾਰਿਆਂ ਨੇ ਚਾਹ ਪ੍ਰਗਟ ਕੀਤੀ।
ਗਯੋ ਨਾਰਾਇਣ ਦਾਸ ਸੁਭਾਮ ਦੁਆਰਾ ਭਾਗਣ ਗਮਨੇ ਧਾਮ।
ਨਾਰਾਇਣ ਦਾਸ ਜੀ ਆਪਣੀ ਘਰਵਾਲੀ ਦੇ ਸਮੇਤ ਵਾਪਸ ਗਏ ਨੇ। ਇਸ ਤੋਂ ਇਲਾਵਾ ਦੁਆਰਾ ਜੀ ਆਪਣੀ ਪਤਨੀ ਭਾਗਣ ਦੇ ਨਾਲ ਘਰ ਨੂੰ ਮੁੜੇ।
ਰਾਮਾ ਪਹੁੰਚਿਓ ਨਗਰ ਵਟਾਲੇ ਤ੍ਰੇਹਣ ਕੁਲ ਖਡੂਰ ਕੋ ਚਾਲੇ।
ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਸਤਿਗੁਰਾਂ ਦੇ ਮੁੱਖ ਰਿਸ਼ਤੇਦਾਰ ਸੰਬੰਧੀ ਨੇ ਉਹਨਾਂ ਦਾ ਨਾਂ ਕਵੀ ਜੀ ਨੇ ਲਿਖਿਆ। ਕਹਿੰਦੇ ਨੇ ਕਿ ਰਾਮਾ ਜੀ ਪਹੁੰਚੇ ਨੇ ਨਗਰ ਵਟਾਲੇ ਦੇ ਵਿੱਚ ਤੇ ਤ੍ਰਿਹਣਾ ਦੀ ਕੁੱਲ ਜਿਹੜੀ ਕਿ ਖਡੂਰ ਤੋਂ ਆਈ ਸੀ ਉਹ ਵੀ ਆਪਣੇ ਘਰਾਂ ਨੂੰ ਮੁੜੀ।
ਗੋਇੰਦਵਾਲ ਗਏ ਸੁਖ ਪਾਏ ਧਰਮਾਂ ਆਪਣੇ ਸਦਨ ਸਦਾਏ।
ਗੋਇੰਦਵਾਲ ਤੋਂ ਜਿਹੜੇ ਆਏ ਸਨ ਉਹ ਗੋਇੰਦਵਾਲ ਦੇ ਵਿੱਚ ਸੁਖ ਦੇ ਨਾਲ ਮੁੜੇ ਨੇ ਤੇ ਧਰਮਾਂ ਜੀ ਵੀ ਆਪਣੇ ਘਰ ਨੂੰ ਮੁੜ ਗਏ।
ਰਾਮੋ ਜੁਤ ਗਾ ਸਾਈ ਦਾਸ ਅਪਰ ਸਕਲ ਚਲ ਪਹੁੰਚ ਆਵਾਸ।
ਰਾਮੋ ਦੇ ਸਮੇਤ ਉਸ ਦਾ ਪਤੀ ਸਾਈ ਦਾਸ ਵੀ ਆਪਣੇ ਘਰ ਦੇ ਵਿੱਚ ਪਹੁੰਚ ਗਏ।
ਯਥਾ ਯੋਗ ਦੇ ਦੇ ਉਪਹਾਰ ਕਰੇ ਬਿਸਰਜਣ ਗੁਰੂ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯਥਾ ਯੋਗ ਸਾਰਿਆਂ ਨੂੰ ਉਪਹਾਰ ਦੇ ਕੇ ਤੋਹਫੇ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸਰਜਨ ਕੀਤਾ, ਵਿਦਾ ਕੀਤਾ।
ਸਾਧੂ ਯਰ ਪਾਨਾ ਦੁਆ ਪਾਸ
राखे कह कर गुरु सुख रास।
भाई साधु नु और इस तो इलावा बाबा बुढ़ा जी दे लड़के भाने साहब नु दोवां नु सतगुरु सच्चे पातशाह जी ने हुक्म करके अपने कोल रखे।
अपन पुत्र की जान सगाई, हृदय नानकी बहु हर खाई।
अपने पुत्र दी सगाई दी खबर नु सुन के नानकी जी बहुत ही ज्यादा खुश होए ने।
सादर तेग बहादुर हेरे, प्रतिपार कर दे बडेरे।
हुण सादर दे नाल तेग बहादुर जी दी प्रतिपालना नानकी जी करदे ने। ज्यों ज्यों प्रतिपालना करदे ने तिवें तिवें मानो के जिहड़ा शरीर है ना, जिहड़ी उहनां दी देह है ओह वड्डी हो रही।
सत गुर बसे सुदा सर पुर में, सेव दास ज्ञान लह उर में।
कवि जी लिखते ने के सतगुरु हरगोबिंद सच्चे पातशाह जी हुण अमृतसर नगरी दे विच टिके होए ने। बहुते सारे दास सतगुरां दी सेवा करदे ने, जिन्हां नूं सतगुरां दी सेवा करन दे बदले ज्ञान दी प्राप्ति हुंदी।
भगतू पाई बहलो याद, जिनो आनंद को प्राप्त स्वाद।
भाई भगतू जी इस तो अलावा भाई बहलो जी जिन्हां नूं आनंद दी बहुत ज्यादा प्राप्ति है, जिन्हां दे मन दे विच आनंद दा बड़ा स्वाद है।
छठे मास आवे चल जाहे, एक दो मास बसे गुर पाहे।
कवि जी लिखते ने के भाई भगतू जी ते भाई बहलो जी छे कु महीनियां तो बाद सतगुरां दा दर्शन करन दे वास्ते आउंदे ने, ते फिर करीब दो महीने सतगुरां दे कोल ही रहिंदे।
केतक नए सिख नर बन, सेव सतगुर शरदा सन।
कई नवे जिहड़े सिख ने ओह बनदे ने सतगुरां दे सेवा करदे ने शरदा नूं धारण करके।
केतक सिखियन के सुत आवे,
निकट रहे गुर सेव कमावे। कवि जी लिखते ने के कई पुराने सिखां दे अगों जिहड़े पुत्र ने ओह आउंदे ने सतगुरां दे कोल लै के सतगुरां दी सेवा दी कमाई करदे ने।
इस बिद के ते दिवस बिताए, बहुत सिखण और ज्ञान यो पाए।
कवि जी लिखते ने किसे तरीके दे नाल काफी सारे दिन बतीत हो गए, बहुते सारे सिखां नूं सतगुरां दे चरणां दे विचों ज्ञान दी प्राप्ति होई।
शाह जहां चल कै तिस काल, जहां जलंधर नगर बिसाल।
कवि जी लिखते ने किसे ही समय दौरान बादशाह शाह जहां चल के जलंधर नगर दे लागे पहुंचे।
आन तहां तब डेरा काला, लिए बाहनी साथ बिसाला।
शाह जहां बादशाह ने जलंधर दे लागे आण के अपना डेरा लाया, उस वेले मानो के बहुत सारी बादशाही जिहड़ी फौज सी ना ओह बादशाह दे नाल सी। इस तरीके दे नाल उस वेले शाहजहां लागे पहुंचया जलंधर दे।
इन्नी दिनी ही दिल्लियों चढ़ करके, सने फौज दे शाह जहान आया। दौरा देश पंजाब दा करन खातर, मुगल बादशाह सी नाल शान आया। कट मंजिलां पार सतलुज तो हो, विच देश दुआबे दे जान आया। जलंधर पास करतार सिंघा, सारी हिंद दा जो हुकमरान आया।
ग्रंथाकार भाई करतार सिंह जी क्लास वाले लिखदे ने के जलंधर दे लागे सारी हिंदुस्तान दा हुक्मरान बादशाह पहुंचे।
तहां पुत्र एक अब्दुल खान, वली खान तिस नाम बखान।
कवि जी लिखदे ने के जलंधर दे विच अब्दुल खान सूबे दा पुत्र रहिंदा सी, जिस दा नाम सी वली खान। जिथे के दूसरे जंग दा हवाला आया के जलंधर दा सूबा अब्दुल खान वड्डी फौज नूं लै के सतगुरां दे उत्ते चढ़ के गया सी। हुण कवि जी लिखदे ने ओह जिहड़ा जलंधर दा सूबा अब्दुल खान सी ਉਹਦਾ ਪੁੱਤਰ ਸੀ ਜਿਹਦਾ ਨਾਂ ਸੀ ਵਲੀ ਖਾਨ। ਪਿਤ ਭਰਾਤਾ ਜਿਸ ਕੇ ਰਣ ਮਾਰੇ, ਸ਼ਾਹ ਨਿਕਟ ਪਹੁੰਚੀ ਨਾ ਪੁਕਾਰੇ। ਜਿਸ ਵਲੀ ਖਾਨ ਦਾ ਪਿਓ ਤੇ ਭਰਾ ਰਣ ਭੂਮੀ ਦੇ ਵਿਚ ਸਤਿਗੁਰਾਂ ਨੇ ਮਾਰ ਦਿੱਤੇ ਸਨ, ਸ਼ਾਹ ਨਿਕਟ ਪਹੁੰਚੀ ਨਾ ਪੁਕਾਰੇ, ਪਰ ਬਾਦਸ਼ਾਹ ਦੇ ਕੋਲੇ ਪੁਕਾਰ ਨਹੀਂ ਸੀ ਪਹੁੰਚੀ। ਰਹੇ ਉਹ ਸੰਭਾਰ ਤੇ ਆਪਣ ਸਮਾਜਾ, ਤਿੰਨ ਜਾਨੀ ਮਨ ਅਵਸਰ ਆਜਾ। ਬੜੇ ਚਿਰ ਤੋਂ ਅਬਦੁਲ ਖਾਨ ਦਾ ਲੜਕਾ ਵਲੀ ਖਾਨ ਇਸ ਤਾਕ ਦੇ ਵਿਚ ਸੀ ਔਰ ਉਹ ਆਪਣੀ ਤਿਆਰੀ ਕਰਦਾ ਰਹਿੰਦਾ ਸੀ। ਜਦੋਂ ਪਤਾ ਲੱਗਾ ਕਿ ਬਾਦਸ਼ਾਹ ਲਾਗੇ ਆਇਆ ਹੈ ਤੇ ਮਨ ਦੇ ਵਿਚ ਵਲੀ ਖਾਨ ਨੇ ਸੋਚਿਆ ਕਿ ਬੜਾ ਚੰਗਾ ਵਧੀਆ ਮੌਕਾ ਹੈ। ਮੇਲ ਸ਼ਾਹ ਸੋ ਨਿਸ਼ਚੈ ਹੋਵੇ, ਕਰਕੇ ਮਿਹਰ ਦ੍ਰਿਸ਼ਟ ਕੋ ਜੋਵੇ। ਵਲੀ ਖਾਨ ਨੇ ਵਿਚਾਰਿਆ ਕਿ ਇੱਥੇ ਬਾਦਸ਼ਾਹ ਦੇ ਨਾਲ ਨਿਸ਼ਚਿਤ ਰੂਪ ਦੇ ਵਿਚ ਮੇਰਾ ਮਿਲਾਪ ਹੋਵੇਗਾ ਤੇ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਨੂੰ ਪਾਵੇਗਾ ਬਾਦਸ਼ਾਹ ਸ਼ਾਹਜਹਾਂ। ਸਭ ਬਿਰਤਾਂਤ ਮੈਂ ਦੇਉ ਸੁਨਾਏ, ਪਿਤ ਕੋ ਪਲਟਾ ਲੇਹੂ ਬਨਾਏ। ਵਲੀ ਖਾਨ ਨੇ ਸੋਚਿਆ ਕਿ ਬਾਦਸ਼ਾਹ ਨੂੰ ਸਾਰਾ ਬਿਰਤਾਂਤ ਮੈਂ ਸੁਣਾਵਾਂਗਾ ਤੇ ਆਪਣੇ ਪਿਤਾ ਦਾ ਬਦਲਾ ਫਿਰ ਗੁਰੂ ਦੇ ਕੋਲੋਂ ਜ਼ਰੂਰ ਲਵਾਂਗਾ। ਇਮ ਚਿਤਵਤ ਤਨ ਗਨ ਕੋ ਲੈ ਕੇ, ਚਪਲ ਤੁਰੰਗਣ ਤਿਆਰੀ ਕਹਿ ਕੇ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਫਿਰ ਉਸਨੇ ਬਹੁਤ ਸਾਰਾ ਧਨ ਭੇਟਾ ਦੇ ਵਾਸਤੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਸੋਹਣੇ ਘੋੜਿਆਂ ਨੂੰ ਤਿਆਰ ਕੀਤਾ ਬਾਦਸ਼ਾਹ ਨੂੰ ਅਰਪਣ ਕਰਨ ਦੇ ਲਈ। ਕੰਚਨ ਜ਼ੀਨ ਜਰਾਊ ਡਾਲੇ, ਜਿਨ ਪਿਖ ਹਰ ਕੈ ਸ਼ਾਹ ਵਿਸਾਲੇ। ਘੋੜਿਆਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਪਾਈਆਂ ਗਈਆਂ ਤਾਂ ਕਿ ਉਹਨਾਂ ਨੂੰ ਦੇਖ ਕੇ ਬਾਦਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਏ।
ਅਪਰ ਵਸਤ ਗਣ ਸੁੰਦਰ ਲੀਨ, ਸ਼ਾਹ ਜਹਾਂ ਕੋ ਭੇਟ ਸੋ ਦੀਨ।
ਕਵੀ ਜੀ ਲਿਖਦੇ ਨੇ ਹੋਰ ਵੀ ਬਹੁਤ ਵੱਡ ਮੁੱਲੀਆਂ ਚੀਜ਼ਾਂ ਸੁੰਦਰ ਲਈਆਂ ਨੇ ਤੇ ਬਾਦਸ਼ਾਹ ਨੂੰ ਜਾ ਕੇ ਅਰਪਣ ਕੀਤੀਆਂ।
ਕਿਹੇ ਉਮਰਾਵ ਮਿਲਾਵਣ ਠਾਨਾ, ਦੇਖ ਸ਼ਾਹ ਨੇ ਬਾਕ ਬਖਾਨਾ।
ਕਿਸੇ ਉਮਰਾਵ ਦੀ ਸਹਾਇਤਾ ਦੇ ਨਾਲ ਬਾਦਸ਼ਾਹ ਦੇ ਲਾਗੇ ਵਲੀ ਖਾਨ ਪਹੁੰਚਿਆ ਹੈ। ਦੇਖ ਸ਼ਾਹ ਨੇ ਬਾਕ ਬਖਾਨਾ, ਬਾਦਸ਼ਾਹ ਨੇ ਦੇਖ ਕੇ ਇਸ ਨੂੰ ਇੰਜ ਆਖਿਆ।
ਅਬਦੁਲ ਖਾਨ ਮਿਲਿਓ ਨਹੀਂ ਆਏ, ਨਗਰ ਵਿਖੇ ਨਹੀਂ ਜਾਣਿਓ ਜਾਏ।
ਵਲੀ ਖਾਨ ਨੂੰ ਦੇਖਣ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਕੀਤਾ ਕਿ ਜਲੰਧਰ ਦਾ ਸੂਬਾ ਅਬਦੁਲ ਖਾਨ ਹੁਣ ਤੱਕ ਮੈਨੂੰ ਮਿਲਣ ਦੇ ਵਾਸਤੇ ਨਹੀਂ ਆਇਆ।
ਨਗਰ ਵਿਖੇ ਨਹੀਂ ਜਾਣਿਓ ਜਾਏ ਕਿ ਉਹ ਨਗਰ ਦੇ ਵਿਚ ਨਹੀਂ ਹੈ, ਕਿਧਰੇ ਦੂਰ ਗਿਆ। ਸ਼ਾਹਜਹਾਂ ਤੇ ਸੁਣ ਮ੍ਰਿਦ ਬਾਣੀ, ਵਲੀ ਖਾਨ ਕਰ ਜੋਰ ਬਖਾਨੀ।
ਉਸ ਵੇਲੇ ਵਲੀ ਖਾਨ ਨੂੰ ਮੌਕਾ ਮਿਲਿਆ, ਸ਼ਾਹਜਹਾਂ ਦੇ ਅੱਗੇ ਹੱਥ ਜੋੜ ਕੇ ਵਲੀ ਖਾਨ ਨੇ ਫਿਰ ਬੇਨਤੀ ਕੀਤੀ।
ਕਹਿੰਦਾ ਹਜ਼ਰਤ ਮੋਹਿ ਪਿਤਾ ਜੁਗ ਭਰਾਤਾ, ਲੈ ਕਰ ਸੈਨਾ ਸੰਗ ਭਰਿਆਤਾ।
ਵਲੀ ਖਾਨ ਕਹਿੰਦਾ ਕਿ ਹਜ਼ਰਤ ਬਾਦਸ਼ਾਹ ਕਿਵੇਂ ਆਵੇ ਮੇਰਾ ਪਿਤਾ ਤੁਹਾਡੇ ਕੋਲ, ਕਿਉਂਕਿ ਮੇਰਾ ਪਿਤਾ ਦੋ ਭਰਾਵਾਂ ਦੇ ਸਮੇਤ ਵੱਡੀ ਸੈਨਾ ਨੂੰ ਨਾਲ ਲੈ ਕੇ ਜੰਗ ਦੇ ਵਿਚ ਗਿਆ ਸੀ।
ਹਿੰਦਨ ਗੁਰ ਸ੍ਰੀ ਹਰ ਗੋਬਿੰਦ, ਜਹ ਕਹਿ ਕਾਰੀ ਉਤਪਾਤ ਬਿਲੰਦ।
ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ, ਕਹਿੰਦਾ ਕਿਹੜੀ ਮੁਹਿੰਮ ਦੇ ਵਿਚ ਗਿਆ, ਕਿਹੜੀ ਜੰਗ ਦੇ ਵਿਚ ਗਿਆ, ਮੈਂ ਤੇ ਕੋਈ ਹੁਕਮ ਨਹੀਂ ਭੇਜਿਆ।
ਕਹਿੰਦਾ ਜੀ ਹਿੰਦੂਆਂ ਦਾ ਜਿਹੜਾ ਗੁਰੂ ਹਰਗੋਬਿੰਦ ਹੈ, ਜਿੰਨੇ ਕੇ ਵੱਡੇ ਵੱਡੇ ਦੇਸ਼ ਦੇ ਵਿਚ ਉਪਦਰਵ ਪੈਦਾ ਕੀਤੇ ਹੋਏ ਨੇ, ਉਹਦੇ ਨਾਲ ਜੂਝਣ ਦੇ ਵਾਸਤੇ ਗਿਆ ਸੀ।
ਗ੍ਰਾਮ ਰੋਹੇਲੇ ਅਵਨੀ ਰੋਕੀ, ਤੈ ਕੇਰੜ ਭਗਵਾਨ ਬਿਲੋਕੀ।
ਮੋਟੀ ਮੋਟੀ ਗੱਲ ਬਾਦਸ਼ਾਹ ਨੂੰ ਦੱਸਦਾ ਹੈ, ਕਹਿੰਦਾ ਕਿ ਰੋਹੇਲੇ ਪਿੰਡ ਦੇ ਵਿਚ ਜਾ ਕੇ ਹਿੰਦੂਆਂ ਦੇ ਗੁਰੂ ਨੇ ਧਰਤੀ ਦੇ ਉੱਤੇ ਕਬਜ਼ਾ ਕਰ ਲਿਆ ਤੇ ਭਗਵਾਨ ਦਾਸ ਕੇਰਨ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ।
ਤਿੰਨ ਵਰਜਿਓ ਸੋ ਤਤ ਛਿਨ ਮਾਰਿਓ, ਤਿਸ ਕੋ ਸੋਤੇ ਧਿਆਨ ਪੁਕਾਰਿਓ।
ਕਹਿੰਦਾ ਜੀ ਕੇਰਨ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਵਰਜਿਆ, ਮਨਾ ਕੀਤਾ ਤੇ ਗੁਰੂ ਨੇ ਉਸੇ ਵੇਲੇ ਕੇਰਨ ਨੂੰ ਮਾਰ ਦਿੱਤਾ ਤੇ ਕੇਰੜ ਦਾ ਜਿਹੜਾ ਪੁੱਤਰ ਰਤਨ ਚੰਦ ਸੀ ਉਹਨੇ ਮੇਰੇ ਪਿਤਾ ਦੇ ਅੱਗੇ ਆਣ ਕੇ ਪੁਕਾਰ ਕੀਤੀ, ਸਹਾਇਤਾ ਦੀ ਮੰਗ ਕੀਤੀ।
ਸੁਣ ਮਾਮ ਪਿਤਾ ਗਯੋ ਤੇ ਸਥਾਨ, ਲਰਿਓ ਗੁਰੂ ਕੀ ਨੋ ਕਮ ਸਾਨਾ। ਤੇ ਕਹਿੰਦਾ ਕਿ ਮੇਰਾ ਪਿਤਾ ਫਿਰ ਆਪਣੀ ਫੌਜ ਦੇ ਨਾਲ ਲੜਨ ਦੇ ਵਾਸਤੇ ਗਿਆ। ਲੜਿਓ ਗੁਰੂ ਕੀਨੋ ਕਮਸਾਨਾ, ਕਮਸਾਨ ਦਾ ਯੁੱਧ ਕੀਤਾ ਗੁਰੂ ਦੇ ਨਾਲ, ਉਹ ਜਾ ਕੇ ਲੜਿਆ। ਜੋਗ ਸੁਤ ਜੁਤ ਪਿਤ ਹੱਥ ਕਰ ਡਾਰਿਓ, ਲਸ਼ਕਰ ਸੰਗ ਸਕਲ ਹੀ ਮਾਰਿਓ। ਕਹਿੰਦਾ ਜੀ ਮੇਰੇ ਪਿਤਾ ਨੂੰ ਦੋ ਮੇਰੇ ਭਰਾਵਾਂ ਦੇ ਸਮੇਤ ਉਸ ਗੁਰੂ ਦੀ ਫੌਜ ਨੇ ਕਤਲ ਕਰ ਦਿੱਤਾ ਔਰ ਸਾਡੀ ਬਹੁਤ ਸਾਰੀ ਫੌਜ ਨੂੰ ਵੀ ਮਾਰ ਦਿੱਤਾ। ਪ੍ਰਥਮ ਰਹੇ ਸਮਝਾਏ ਨਾ ਮਾਨਿਓ, ਪਠਿਓ ਦੂਤ ਕੋ ਨਿਠਰ ਬਖਾਨਿਓ। ਕਹਿੰਦਾ ਕਿ ਮੇਰੇ ਪਿਤਾ ਅਬਦੁਲ ਖਾਨ ਨੇ ਲੜਨ ਦੀ ਕੋਈ ਸੋਚ ਨਹੀਂ ਸੀ ਸੋਚੀ, ਉਹਨਾਂ ਨੇ ਤੇ ਸ਼ਾਂਤੀ ਦਾ ਦੂਤ ਕੱਲਿਆ ਸੀ ਗੁਰੂ ਦੇ ਵੱਲ, ਪਰ ਗੁਰੂ ਨੇ ਰਤਾ ਵੀ ਉਸ ਦੂਤ ਦੀ ਕੋਈ ਪਰਵਾਹ ਨਾ ਕੀਤੀ ਔਰ ਉਸ ਨੂੰ ਨਿਠੜਤਾ ਦੇ ਨਾਲ ਕਠੋਰ ਬਚਨ ਕਹਿ ਕੇ ਦੌੜਾ ਦਿੱਤਾ। ਚੰਦੂ ਨੰਦਨ ਕੇਰੜ ਨੰਦਨ, ਕਰਿਓ ਕਹਿਰ ਗੁਰ ਕਰੇ ਨਿਕੰਦਨ। ਕਹਿੰਦਾ ਕਿ ਚੰਦੂ ਦੇ ਪੁੱਤਰ ਨੂੰ ਮਾਰ ਦਿੱਤਾ, ਕੇਰੜ ਦੇ ਪੁੱਤਰ ਰਤਨ ਚੰਦ ਨੂੰ ਵੀ ਕਤਲ ਕਰ ਦਿੱਤਾ, ਵੱਡਾ ਗੁਰੂ ਨੇ ਕਹਿਰ ਕਰ ਦਿੱਤਾ, ਸਾਰਿਆਂ ਨੂੰ ਮਾਰ ਦਿੱਤਾ। ਤ੍ਰਾਸ ਨਾ ਪਾਏ ਕਹੂੰ ਤੇ ਸੋਈ, ਨਰਨ ਹਜ਼ਾਰਨ ਕੀ ਮ੍ਰਿਤ ਹੋਈ। ਹੇ ਬਾਦਸ਼ਾਹ ਸਲਾਮਤ, ਹਿੰਦੂਆਂ ਦਾ ਗੁਰੂ ਹਰਗੋਬਿੰਦ ਕਿਸੇ ਦੇ ਡਰ ਨੂੰ ਰੱਤੀ ਜਿੰਨਾ ਵੀ ਧਾਰਨ ਨਹੀਂ ਕਰਦਾ, ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਕੋਈ ਤੁਹਾਡੀ ਵੀ ਪਰਵਾਹ ਨਹੀਂ ਕੀਤੀ। ਸਭ ਕੋ ਮਾਰ ਬਿਸਾਰਿਓ ਤ੍ਰਾਸ, ਰਚਿਓ ਨਗਰ ਅਰੇ ਆਪਣਾ ਆਵਾਸ। ਕਹਿੰਦਾ ਕਿ ਸਾਰਿਆਂ ਨੂੰ ਮਾਰ ਕੇ ਸਾਰਿਆਂ ਦੇ ਡਰ ਨੂੰ ਲਾ ਦਿੱਤਾ। ਇਸ ਤੋਂ ਇਲਾਵਾ ਹੇ ਬਾਦਸ਼ਾਹ ਸਲਾਮਤ, ਉਸ ਜਗ੍ਹਾ ਦੇ ਉੱਤੇ ਆਪਣਾ ਕਬਜ਼ਾ ਕਰਕੇ ਆਪਣੀ ਨਵੀਂ ਨਗਰੀ ਗੁਰੂ ਨੇ ਬਣਾ ਲਈ ਹੈ ਔਰ ਉੱਥੇ ਉਸਨੇ ਘਰ ਵੀ ਪਾਏ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਜੰਗ ਕਰਕੇ ਹਰ ਗੋਬਿੰਦ ਪੁਰੇ, ਸੂਬਾ ਪੁੱਤਰਾਂ ਸਣੇ ਸ਼ਹੀਦ ਹੋਇਆ। ਵਲੀ ਖਾਂ ਇੱਕ ਉਸ ਦਾ ਰਿਹਾ ਬੇਟਾ, ਹਾਜ਼ਰ ਹੋਏ ਕੇ ਬਾਦਸ਼ਾਹ ਪਾਸ ਰੋਇਆ। ਉਸ ਦੱਸਿਆ ਫੋਲ ਕੇ ਹਾਲ ਸਾਰਾ, ਸੂਬਾ ਜਿਸ ਤਰ੍ਹਾਂ ਜੰਗ ਦੇ ਵਿੱਚ ਮੋਇਆ। ਕੀਤਾ ਗੁਰੂ ਨੇ ਮਾਰ ਤਵਾ ਸਾਨੂੰ, ਝੂਠ ਮੂਠ ਉਸ ਗੰਡ ਤੂਫਾਨ ਢੋਇਆ। ਸਾਰਾ ਗਾਉਂ ਰਹੀਲਾ ਉਜਾੜ ਕਰਕੇ, ਮਾਰ ਘੇੜਾਂ ਨਾਲ ਨਿਸ਼ਾਨ ਖੋਇਆ। ਵਿੱਚੇ ਮਾਰਿਆ ਚੰਦੂ ਦਾ ਪੁੱਤ ਗਿਆ, ਬੇਸ਼ੁਮਾਰ ਹੀ ਫੌਜ ਦਾ ਖੂਨ ਚੋਇਆ। ਹਰ ਗੋਬਿੰਦ ਮਚਾਏ ਤੂਫਾਨ ਰਿਹਾ, ਉਹਨੂੰ ਡਰ ਹਜ਼ੂਰ ਦਾ ਨਹੀਂ ਪੋਇਆ। ਬੈਠਾ ਬਾਦਸ਼ਾਹ ਬਣ ਕਰਤਾਰ ਸਿੰਘਾ, ਉਹ ਹਜ਼ੂਰ ਦਾ ਬਣਿਆ ਸ਼ਰੀਕ ਗੋਇਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਆਖਿਆ ਉਸਨੇ ਕਿ ਬਾਦਸ਼ਾਹ ਬਣ ਕੇ ਗੁਰੂ ਹਿੰਦੂਆਂ ਦਾ ਬਹਿ ਗਿਆ ਹੈ, ਉਸ ਨੂੰ ਹੇ ਬਾਦਸ਼ਾਹ ਸਲਾਮਤ ਤੁਹਾਡਾ ਵੀ ਰੱਤੀ ਭਰ ਕੋਈ ਡਰ ਨਹੀਂ। ਸੁਣ ਜ਼ੁਲਮੀ ਕੋ ਸ਼ਾਹ ਰਸਾਇਓ, ਉਮ ਰਾਵਣ ਪ੍ਰਤੀ ਹੁਕਮ ਲਾਇਓ। ਜਦੋਂ ਇਸ ਤਰ੍ਹਾਂ ਭੜਕਾਇਆ, ਉਸ ਵੇਲੇ ਜ਼ੁਲਮ ਦੀ ਗੱਲ ਨੂੰ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਦੇ ਵਿੱਚ ਆਇਆ। ਉਸੇ ਵੇਲੇ ਉਮ ਰਾਵਣ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ, ਕਹਿੰਦਾ 20,000 ਬਾਹਨੀ ਜਾਵੇ, ਗੁਰ ਕੋ ਪਕੜ ਮੋਹ ਟਿਗ ਲਿਆਵੇ। ਬਾਦਸ਼ਾਹ ਨੇ ਹੁਕਮ ਦਿੱਤਾ ਕਿ 20,000 ਫੌਜ ਜਾਵੇ ਤੇ ਗੁਰੂ ਨੂੰ ਫੜ ਕੇ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਬਾਜਹੇਤ ਮੈਂ ਕੀ ਨਸਟਾਰੋ, ਪੁਨ ਲਰ ਮੁਗਲ ਸਖਾਂ ਰਣ ਮਾਰੋ। ਫਿਰ ਤੋਂ ਸਤਿਗੁਰਾਂ ਦਾ ਚੇਤਾ ਆਇਆ ਬਾਦਸ਼ਾਹ ਨੂੰ, ਕਹਿੰਦਾ ਕਿ ਬਾਜ ਦੀ ਗੱਲ ਦੇ ਵਾਸਤੇ ਮੈਂ ਟਾਲਾ ਕਰ ਦਿੱਤਾ। ਇਸ ਨੇ ਉਸ ਪਹਿਲੇ ਜੰਗ ਦੇ ਵਿਚ ਵੀ ਮੁਗਲ ਸਖਾਂ ਮੇਰੇ ਵੱਡੇ ਜਰਨੈਲ ਨੂੰ ਵੱਡੀ ਫੌਜ ਦੇ ਨਾਲ ਮਾਰ ਦਿੱਤਾ ਸੀ।
ਜਾਲੰਧਰ ਸੂਬਾ ਬਰਿਆਮੂ, ਸੈਨਾ ਸਹਿਤ ਪਠਿਓ ਜਮ ਧਾਮੂ।
ਤੇ ਹੁਣ ਹਿੰਦੂਆਂ ਦੇ ਗੁਰੂ ਨੇ ਜਲੰਧਰ ਦਾ ਵੱਡਾ ਜਿਹੜਾ ਵਰਿਆਮ ਸੂਰਮਾ ਸੀ, ਉਸ ਨੂੰ ਵੀ ਸੈਨਾ ਦੇ ਸਮੇਤ ਜਮਾਂ ਦੀ ਪੁਰੀ ਦੇ ਵਿਚ ਭੇਜ ਦਿੱਤਾ, ਭਾਵ ਕੇ ਮਾਰ ਦਿੱਤਾ।
ਬਹੁਰ ਦੇਸ਼ ਮੈਂ ਪਾਏ ਫਤੂਰ, ਗੁਰ ਕੇ ਉਰ ਕੋ ਡਰ ਪਾ ਦੂਰ।
ਬਾਦਸ਼ਾਹ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਸਾਰੇ ਮੇਰੇ ਹਿੰਦੁਸਤਾਨ ਮੁਲਕ ਦੇ ਵਿੱਚ ਫਤੂਰ ਪੈਦਾ ਕਰ ਦੇਵੇਗਾ, ਉਪਦਰਵ ਪਾ ਦੇਵੇਗਾ। ਗੁਰ ਕੇ ਉਰ ਕੋ ਡਰ ਪਾ ਦੂਰ। ਬਾਦਸ਼ਾਹ ਕਹਿੰਦਾ ਕਿ ਮੈਨੂੰ ਲੱਗਦਾ ਕਿ ਗੁਰੂ ਦੇ ਹਿਰਦੇ ਤੋਂ ਡਰ ਬਹੁਤ ਦੂਰ ਜਾ ਚੁੱਕਾ। ਇਸ ਤਰੀਕੇ ਦੇ ਨਾਲ ਉਸ ਵੇਲੇ ਹੁਕਮ ਦਿੱਤਾ ਬਾਦਸ਼ਾਹ ਸ਼ਾਹਜਹਾਂ।
ਪਾਸੋਂ ਦੁਖੀਆਂ ਦਾ ਚੰਗਾ ਦਾਓ ਲੱਗਾ, ਉਹਨਾਂ ਬਲਦੀ ਉੱਤੇ ਤਿਲ ਪਾਇਆ ਜਲਦੀ। ਗੁਰੂ ਠੀਕ ਹੀ ਬਾਦਸ਼ਾਹ ਬਣ ਬੈਠਾ ਹੈ, ਚਾਹੀਦਾ ਹਿਲਾ ਕਰਾਏ ਜਲਦੀ। ਕਿਸੇ ਦਿਨ ਨੂੰ ਮਾਰ ਲਾਹੌਰ ਲੈਗਾ, ਹੁਣੇ ਚਾਹੀਦਾ ਜ਼ੋਰ ਤੁੜਾਇਆ ਜਲਦੀ। ਬਾਦਸ਼ਾਹ ਦੇ ਤਾਈ ਪਖਾਏ ਦਿੱਤਾ, ਉਸ ਸਖਤਾ ਹੁਕਮ ਚੜਾਇਆ ਜਲਦੀ। ਫੌਜ 20,000 ਚੜ ਜਾਏ ਛੇਤੀ, ਫੌਜ 20,000 ਚੜ ਜਾਏ ਛੇਤੀ। ਤੋਪਖਾਨੇ ਵੀ ਜਾਣ ਸੁਣਾਇਆ ਜਲਦੀ। ਬਨ ਗੁਰੂ ਲੈ ਆਉਣ ਕਰਤਾਰ ਸਿੰਘਾ, ਗੱਲ ਸੁਣ ਵਜ਼ੀਰ ਖਾਂ ਆਇਆ ਜਲਦੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਉਸੇ ਵੇਲੇ 20,000 ਦੀ ਫੌਜ ਚੜਾਉਣ ਦਾ ਬਾਦਸ਼ਾਹ ਨੇ ਹੁਕਮ ਦਿੱਤਾ, ਪਰ ਇੰਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਿਯ ਸੇਵਕ ਵਜ਼ੀਰ ਖਾਂ ਉੱਥੇ ਪਹੁੰਚ ਗਏ।
ਇਤਨੇ ਮੈਂ ਵਜ਼ੀਰ ਖਾਂ ਆਇਓ, ਰਿਸਿਓ ਲਖਿਓ ਕਰ ਜੋਰ ਅਲਾਇਓ।
ਇੰਨੇ ਚਿਰ ਨੂੰ ਵਜ਼ੀਰ ਖਾਂ ਆ ਗਿਆ, ਜਿਹੜਾ ਕਿ ਸਤਿਗੁਰਾਂ ਦਾ ਪ੍ਰਿਯ ਸੇਵਕ ਹੈ। ਜਦੋਂ ਦੇਖਿਆ ਕਿ ਬਾਦਸ਼ਾਹ ਬਹੁਤ ਜ਼ਿਆਦਾ ਕ੍ਰੋਧ ਦੇ ਵਿੱਚ ਹੈ, ਤੇ ਹੱਥ ਜੋੜ ਕੇ ਫਿਰ ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਸਮਝਾਉਣ ਦਾ ਯਤਨ ਕੀਤਾ।
ਪ੍ਰਥਮ ਸੁਣੀ ਮੈਂ ਇਹ ਬਿਦ ਸਾਰੀ, ਅਬ ਰਾਵਰ ਟਿਗ ਕਰੋ ਉਚਾਰੀ।
ਹੱਥ ਜੋੜ ਕੇ ਵਜ਼ੀਰ ਖਾਂ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਇਹ ਜਿਹੜੀ ਕਹਾਣੀ ਹੈ ਨਾ, ਮੈਂ ਪਹਿਲਾਂ ਹੀ ਸੁਣੀ ਹੋਈ ਹੈ। ਅਬ ਰਾਵਰ ਟਿਗ ਕਰੋ ਉਚਾਰੀ, ਔਰ ਹੁਣ ਤੁਹਾਡੇ ਸਾਹਮਣੇ ਹੱਥ ਜੋੜ ਕੇ ਮੈਂ ਬਿਆਨ ਕਰਦਾ ਹਾਂ।
ਕਹਿੰਦਾ ਸਤਿਗੁਰ ਪੀਰ ਰੂਪ ਉਪਕਾਰੀ, ਸਭ ਪਰ ਕਰਨਾ ਦ੍ਰਿਸ਼ਟ ਨਿਹਾਰੀ।
ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਵੱਡੇ ਪੀਰ ਨੇ, ਉਹ ਤੇ ਪਰ ਉਪਕਾਰੀ ਨੇ, ਸਾਰਿਆਂ ਦੇ ਉੱਤੇ ਮੇਹਰ ਦੀ ਦ੍ਰਿਸ਼ਟੀ ਨੂੰ ਧਾਰਨ ਕਰਦੇ ਨੇ।
ਹਿੰਦੂ ਤੁਰਕ ਏਕ ਸਮ ਜਾਣੈ, ਸਭ ਹਿੰਨ ਕੋਈ ਉਪਦੇਸ਼ ਬਖਾਨੈ।
ਹੇ ਬਾਦਸ਼ਾਹ ਸਲਾਮਤ, ਹਿੰਦੂਆਂ ਤੇ ਤੁਰਕਾਂ ਨੂੰ ਇੱਕੋ ਜਿਹਾ ਜਾਣਦੇ ਨੇ ਤੇ ਸਾਰਿਆਂ ਨੂੰ ਚੰਗਾ ਉਪਦੇਸ਼ ਹੀ ਉਹ ਦਿੰਦੇ ਨੇ।
ਅਲਪ ਗ੍ਰਾਮ ਤੇ ਸਥਾਨ ਨਿਹਾਰਿਓ, ਡੇਰਾ ਕੇਤਕ ਦਿਵਸ ਉਤਾਰਿਓ।
ਵਜ਼ੀਰ ਖਾਂ ਕਹਿੰਦਾ ਕਿ ਜੋ ਇਹਨੇ ਦੱਸਿਆ ਹੈ ਨਾ, ਉਹ ਹਕੀਕਤ ਨਹੀਂ ਹੈ, ਉਹ ਅਸਲੀਅਤ ਨਹੀਂ ਹੈ। ਕਹਿੰਦਾ ਕਿ ਮੈਂ ਦੱਸਦਾ ਹਾਂ ਕਿ ਅਸਲੀ ਗੱਲ ਕੀ ਸੀ। ਕਹਿੰਦਾ ਕਿ ਛੋਟਾ ਜਿਹਾ ਰੋਹੇਲਾ ਪਿੰਡ ਸੀ, ਇੱਕ ਸਮੇਂ ਸਤਿਗੁਰਾਂ ਨੇ ਉੱਥੇ ਜਾ ਕੇ ਡੇਰਾ ਲਾਇਆ।
ਤਾਹਾਂ ਤੁਰਕ ਮਿਲਿਆਣ ਉਚਾਰੇ, ਕਰੈ ਨਿਵਾਜ ਨਾ ਥਾਨ ਹਮਾਰੇ।
ਉੱਥੇ ਸਤਿਗੁਰਾਂ ਦੇ ਅੱਗੇ ਤੁਰਕਾਂ ਨੇ ਮਿਲ ਕੇ ਫਰਿਆਦ ਕੀਤੀ ਕਿ ਸਾਡੇ ਨਵਾਜ ਪੜਨ ਦੇ ਵਾਸਤੇ ਇਸ ਪਿੰਡ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ।
ਸੁਣ ਗੁਰ ਤਿੰਨ ਦੀਨਨ ਕੀ ਬਾਣੀ, ਤਹਾਂ ਮਸੀਤ ਚਿਨਾਵਨ ਠਾਨੀ।
ਤੇ ਕਹਿੰਦਾ ਕਿ ਸਤਿਗੁਰਾਂ ਨੇ ਉਹਨਾਂ ਦੀ ਪੁਕਾਰ ਨੂੰ ਸੁਣ ਕੇ ਤੇ ਫਿਰ ਉਸ ਰੋਹੇਲੇ ਪਿੰਡ ਦੇ ਵਿੱਚ ਉਹਨਾਂ ਦੇ ਨਮਾਜ਼ ਪੜਨ ਦੇ ਵਾਸਤੇ ਇੱਕ ਮਸੀਤ ਬਣਵਾ ਦਿੱਤੀ।
ਹਿੰਦਨ ਪੱਖੀ ਘੇਰੜ ਪਾਇਓ, ਗੁਰ ਕੋ ਗਾਰ ਨਿਕਾਰਤ ਪਾਇਓ।
ਤੇ ਵਜ਼ੀਰ ਖਾਂ ਕਹਿੰਦਾ ਕਿ ਹਿੰਦੂਆਂ ਦਾ ਪੱਖੀ ਭਗਵਾਨ ਦਾਸ ਘੇਰੜ ਸੀ, ਜਿਨੇ ਸਤਿਗੁਰਾਂ ਨੂੰ ਆਣ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਚੱਕਰ ਦੇ ਵਿੱਚ ਭਗਵਾਨ ਦਾਸ ਘੇਰਣ ਮਾਰਿਆ ਗਿਆ। ਦਰਅਸਲ ਗੁਰੂ ਨੇ ਤੇ ਪਰਉਪਕਾਰ ਦਾ ਕੰਮ ਕੀਤਾ, ਉਹਨੇ ਤੇ ਤੁਰਕਾਂ ਦੇ ਨਮਾਜ਼ ਪੜਨ ਦੀ ਜਗ੍ਹਾ ਬਣਾਈ ਹੈ, ਖੁਦਾ ਦਾ ਘਰ ਬਣਾਇਆ, ਮਸੀਤ ਬਣਾਈ ਹੈ, ਪਰ ਇਹਨਾਂ ਨੇ ਉਲਟਾ ਉਪਦਰਵ ਪੈਦਾ ਕੀਤਾ, ਤਾਂ ਇਹ ਸਾਰਾ ਕੁਝ ਵਾਪਰਿਆ। ਹੁਣ ਵਜ਼ੀਰ ਖਾਂ ਆਪਣੀਆਂ ਦਲੀਲਾਂ ਦੇ ਨਾਲ ਬਾਦਸ਼ਾਹ ਨੂੰ ਸਮਝਾਉਣ ਦਾ ਯਤਨ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜੀ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।